ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੀ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਗੁਰੂ ਨਾਨਕ ਤੇ ਆਦਲ ਦਸਵੇਂ ਗੁਰ ਪਰਿਅੰਤ ਬਾਰੰਬਾਰ ਹੈ ਬੰਦਨਾ। ਆਦਿ ਸ਼੍ਰੀ ਗੁਰੂ ਗ੍ਰੰਥ ਬਾਰੰਬਾਰ ਹੈ ਬੰਦਨਾ। ਆਦਿ ਸ਼੍ਰੀ ਗੁਰੂ ਗ੍ਰੰਥ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ। ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ। ਉੱਚ ਪਾ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ। ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਅਪਾਰ ਬੇਅੰਤ ਕੌਣ ਜਾਣੈ ਗੁਣ ਤੇਰੇ।
ਮਾ
ਦਿਆਂਤ ਸੁਆਮੀ ਕੌਣ ਜਾਣੈ ਗੁਣ ਤੇਰੇ ਬਾਤ ਹੈ ਕੋਟ ਪਰਾਤੀ ਦਰਿਆ ਦੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਬਾਸ ਨਾ ਭਰਿਆ ਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੂ ਤੂੰ ਠਾਕੁਰ ਊਚ ਭਗਵਾਨਾ ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨਹੀ ਲਹੀ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਵੀ ਅਰਜ ਕੀਤੀ ਸੀ ਸਮਾਂ ਪਾਸ ਤੇ ਪਸ਼ੂ ਪੰਛੀ ਵੀ ਕਰ ਲੈਂਦੇ ਨੇ। ਸਮਾਂ ਪਾਸ ਕਰਨ ਵਾਲਾ ਬਹਾਦਰ ਨਹੀਂ, ਸਮੇਂ ਨੂੰ ਸਫਲ ਬਣਾਉਣ ਵਾਲਾ ਬਹਾਦਰ ਹੁੰਦਾ। ਸਾਡਾ ਇੱਕ ਇੱਕ ਸਵਾਸ ਬੜਾ ਕੀਮਤੀ ਹੈ। ਕਰੋੜਾਂ ਅਰਬਾਂ ਰੁਪਇਆ ਦੇ ਕੇ ਵੀ ਇੱਕ ਸਵਾਸ ਮੁੱਲ ਨਹੀਂ ਮਿਲਦਾ ਕਦੇ। ਤੇ ਇੱਕ ਦਿਨ ਵਿੱਚ 24,000 ਸਵਾਸ ਨਿਕਲ ਰਹੇ ਨੇ, ਲੰਘ ਰਹੇ, ਜਾ ਰਹੇ। ਜੇ 50-60 ਸਾਲ ਦੇ ਹੋ ਗਏ ਤੇ ਕਿੰਨੇ ਕਰੋੜਾਂ ਚਲੇ ਗਏ। 20 ਸਾਲ ਦੇ ਹੋ ਗਏ, ਵੇਖਣਾ ਕਿੰਨੇ ਚਲੇ ਗਏ। ਬੜਾ ਵੱਡਾ ਘਾਟਾ ਪੈ ਰਿਹਾ। ਇਸੇ ਕਰਕੇ ਮਹਾਰਾਜ ਕਹਿੰਦੇ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਸੋ ਇੱਕ ਵੀ ਸਵਾਸ ਬਿਰਥ ਨਾ ਜਾਏ। ਇੰਨੀ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਪਿਛਲਾ ਬੀਜਿਆ ਵੱਢਣ ਆਏ ਹਾਂ, ਵੱਢ ਰਹੇ ਹਾਂ ਤੇ ਅੱਗੇ ਵਾਸਤੇ ਬੀਜਣ ਵਾਸਤੇ ਆਏ ਹਾਂ। ਪੂਰੀ ਇਕਾਗਰਤਾ ਬਣਾ ਕੇ ਲਾਹਾ ਲਈਏ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਤਨ ਰੂਪੀ ਖੇਤ ਹੈ ਤੇ ਕਰਮ ਰੂਪੀ ਬੀਜ ਹੈ, ਮਨ ਇਹਦੇ ਚ ਕਿਸਾਨ ਹੈ। ਹੁਣ ਇਹ ਸਾਡੇ ਅਖਤਿਆਰ, ਅਸੀਂ ਕੀ ਬੀਜਣਾ ਹੈ। ਬੜੇ ਜ਼ਿਮੀਦਾਰ ਬੈਠੇ ਹੋ ਗੁਰਮੁਖੋ, ਕੋਈ ਵਿਰਲਾ ਹੀ ਜ਼ਿਮੀਦਾਰ ਹੋਏਗਾ ਐਸਾ ਜਿਹੜਾ ਖੇਤ ਚ ਬੀਜੇ ਕੁਛ ਨਾ। ਜਿਹਦੇ ਚ ਬੀਜਿਆ ਨਾ ਜਾਏ ਉਹਨੂੰ ਕਹਿੰਦੇ ਨੇ ਜ਼ਮੀਨ ਬੰਜਰ ਪਈ ਹੈ, ਅੱਪੜ ਹੀ ਪਈ ਹੈ, ਕੁਛ ਬੀਜਿਆ ਹੀ ਨਹੀਂ। ਪਰ ਕਮਾਲ ਦੀ ਗੱਲ ਤੇ ਇਹ ਵੇ ਵੀ ਅੱਜ ਐਸਾ ਸਮਾਂ ਆ ਗਿਆ ਜ਼ਮੀਨ ਤੇ ਨਹੀਂ ਕਿਤੇ ਅੱਪੜ ਦਿਸਦੀ ਜਿਹਦੇ ਚ ਬੀਜਿਆ ਨਾ ਹੋਵੇ। ਬਹੁਤ ਘੱਟ ਨਹੀਂ ਦਿਸੇਗੀ, ਖਾਸ ਕਰਕੇ ਪੰਜਾਬ ਚ। ਬਾਹਰ ਤੇ ਜ਼ਮੀਨਾਂ ਬਹੁਤ ਪਈਆਂ ਨੇ, ਹਰਿਆਵਲ ਹੀ ਹਰਿਆਵਲ ਜਗ੍ਹਾ ਜਗ੍ਹਾ ਤੇ ਖੇਤੀ। ਪਰ ਗੁਰਮੁਖੋ ਜੇ ਸੰਸਾਰ ਵਿੱਚ ਜਰਾ ਝਾਤੀ ਮਾਰੋਗੇ, ਗੌਰ ਨਾਲ ਵੇਖੋਗੇ ਨਾ, ਤੇ ਬਹੁਤਾਤ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਦੇ ਤਨ ਰੂਪੀ ਖੇਤ ਨਾਮ ਬੀਜਣ ਕੰਨੀ ਉਹ ਸੱਖਣੇ ਹੀ ਪਏ ਨੇ। ਆਖੋ ਸਤਨਾ, ਬਹੁਤਾਤ ਉਹਨਾਂ ਲੋਕਾਂ ਦੀ ਆ। ਤਨ ਵਿੱਚ ਕੁਛ ਵੀ ਨਹੀਂ ਬੀਜਿਆ, ਕਿੰਨੇ ਕੱਢੋਗੇ ਆਪਣੇ ਪਿੰਡ ਚੋਂ? 1200-1500 ਵੋਟ ਹੋਏਗੀ, 1500 ਚੋਂ ਕਿੰਨੇ ਕੱਢੋਗੇ ਜਿਹੜੇ ਸਵੇਰੇ 2 ਵਜੇ ਉੱਠ ਕੇ ਸਮਾਧੀ ਲਾਉਂਦੇ ਨੇ? 5-7 ਖਿਮਾ ਕਰਨਾ, ਕਈਆਂ 'ਚ ਤੇ ਇੱਕ ਵੀ ਨਹੀਂ ਲੱਭਣਾ, ਇੱਕ ਵੀ ਸਾਰੇ ਪਿੰਡ 'ਚ। ਵੇਖਿਓ ਖਾਂ ਜਰਾ ਪੜਚੋਲ ਕਰਕੇ, ਲਜਾਓ ਖਾਂ ਜਰਾ ਸੁਰਤੀ ਆਪਣੇ ਸਾਰੇ ਪਿੰਡ 'ਚ ਵੀ ਕਿਹੜਾ ਜਿਹੜਾ ਸਵੇਰੇ 2 ਵਜੇ ਉੱਠਦਾ ਹੋਣਾ। ਪਰ ਕੋਈ ਸਮਾਂ ਸੀ ਜਿਹੜਾ ਸਿੱਖ ਸੀ ਨਾ ਸਿੱਖ ਉਹਦੀ ਪਛਾਣ ਸੀ ਵੀ ਉਹ ਉੱਠਦਾ ਹੀ ਉੱਠਦਾ ਸੀ ਪੱਕੇ ਸੀ ਨਿਤਨੇਵੇਂ ਗੁਰੂ ਕੇ ਪਿਆਰੇ ਭਾਵੇਂ ਗਿਣਤੀ ਥੋੜ੍ਹੀ ਸੀ ਪਰ ਹੈ ਬੜੇ ਪੱਕੇ ਸੀ ਗੁਰਦੁਆਰੇ ਕੱਚੇ ਸੀ ਸਿੱਖ ਪੱਕੇ ਸੀ ਅੱਜ ਗੁਰਦੁਆਰੇ ਪੱਕੇ ਹੋ ਗਏ ਆ ਸਿੱਖ ਕੱਚੇ ਹੋ ਗਏ ਆ ਤੇ ਹੁਣ ਚਲੋ ਇਹ ਵੀ ਛੱਡੋ 2 ਵਜੇ ਉੱਠਣਾ ਤੇ ਕਹਿੰਦਾ ਕਹਿੰਦੇ ਔਖਾ ਕੰਮ ਤੇ ਹੁਣ ਉਹਨਾਂ ਵੱਲ ਲੈ ਜਾਓ ਸੁਰਤੀ ਜਿਹੜੇ ਪੰਜਾਂ ਬਾਣੀਆਂ ਦਾ ਨਿਤਨੇਮ ਹੀ ਕਰਦੇ ਹੋਣਗੇ 4 ਵਜੇ ਉੱਠ ਕੇ ਸਿਮਰਨ ਤੇ ਵੱਖਰੀ ਗੱਲ ਹੈ ਨਿਤ ਸਿਮਰਨ ਨਿਤਨੇਮ ਉਹ ਵੀ ਤੁਹਾਨੂੰ ਸ਼ਾਇਦ ਬਹੁਤ ਘੱਟ ਉਂਗਲਾਂ ਤੇ ਗਿਣੇ ਜਾਣ ਵਾਲੇ 1500-1600 ਪਿੰਡ ਦੀ ਵੋਟ ਹੋਏਗੀ 2000 ਹੋਏਗੀ 4000-5000 ਹੋਏਗੀ ਉਹ ਵੀ ਤੁਹਾਨੂੰ ਉਂਗਲਾਂ ਤੇ ਗਿਣੇ ਜਾਣ ਵਾਲੇ ਮਿਲਣਗੇ ਬਹੁਤ ਘੱਟ ਤੇ ਗੁਰਦੁਆਰੇ ਜਾਣ ਵਾਲੇ ਜਿਹੜੇ ਪੱਕੇ ਗੁਰਦੁਆਰਾ ਸਾਹਿਬ ਜਾਂਦੇ ਹੋਣਗੇ ਪਿੰਡ 'ਚ ਜੇ 1500 ਵੋਟ ਆ ਤੇ ਮਸਾਂ ਤੁਹਾਨੂੰ 50-60 ਲੱਭਣਗੇ ਆਖੋ ਸਤਨਾਮ ਫਿਰ ਕਿਵੇਂ ਸੁੱਖ ਆਏਗਾ ਪਿਆਰਿਓ ਕਿਵੇਂ ਸ਼ਾਂਤੀ ਆਏਗੀ ਸਤਿਗੁਰਾਂ ਨੇ ਇਸ ਪੰਜਾਬ ਦੀ ਧਰਤੀ ਤੇ ਬੜੀ ਵੱਡੀ ਕਿਰਪਾ ਕੀਤੀ ਕਹਿੰਦੇ ਰਿਸ਼ੀਆਂ ਮੁਨੀਆਂ ਦੀ ਧਰਤੀ ਇਹ ਗੁਰੂਆਂ ਪੀਰਾਂ ਦੀ ਧਰਤੀ ਭਾਗਾਂ ਵਾਲੇ ਨੇ ਜਿਹੜੇ ਸਾਰੇ ਸੰਸਾਰ ਦਾ ਫਿਕਰ ਪੈ ਕਰਦੇ ਨੇ ਬੜੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਸਾਰੇ ਪੰਜਾਬ ਦਾ ਦਰਦ ਏ ਪਰ ਬਹੁਤਾ ਨਹੀਂ ਤੇ ਆਪਣੇ ਆਪ ਦਾ ਹੀ ਫਿਕਰ ਕਰ ਲਈਏ ਆਖੋ ਸਤਨਾਮ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਆਪਣਾ ਹੀ ਕਰ ਲਈਏ ਵੀ ਮੈਂ ਹੀ ਉੱਠਣਾ ਸਵੇਰੇ ਤੇ ਯਾਦ ਰੱਖਣਾ ਖਾਲਸਾ ਜੀ ਅਸਰ ਪਏਗਾ ਹੀ ਉਹਦਾ ਜਿਹੜਾ ਖੁਦ ਘਾਲਣਾ ਘਾਲੇਗਾ ਧਿਆਨ ਦਿਓ ਬਾਪੂ ਕਹਿੰਦਾ ਮੁੰਡਿਆ ਅੰਮ੍ਰਿਤ ਛਕ ਲਾ ਵੇਖ ਲਾ ਮੈਂ ਵੀ ਛਕੀ ਫਿਰਨਾ ਮੁੰਡਾ ਕਹਿੰਦਾ ਬਾਪੂ ਜੀ ਤੇਰੇ ਵਾਲਾ ਅੰਮ੍ਰਿਤ ਵੇਖਿਆ ਹੀ ਹੈ ਮੈਂ ਕਿਉਂ 6 ਵਜੇ ਮੈਂ ਉੱਠਣਾ 6 ਵਜੇ ਤੂੰ ਉੱਠਣਾ ਮੈਂ ਬਿਨਾ ਨਹਾਤੇ ਚਾਹ ਪੀ ਲੈਂਦਾ ਤੇ ਤੂੰ ਵੀ ਬਿਨਾ ਨਹਾਤੇ ਹੀ ਉਵੇਂ ਚਾਹ ਤੂੰ ਪੀ ਲੈਂਦਾ ਗੁਰਦੁਆਰੇ ਮੈਂ ਨਹੀਂ ਜਾਂਦਾ ਤੂੰ ਨਹੀਂ ਜਾਂਦਾ ਤੇਰੇ ਵਾਲਾ ਵੇਖਿਆ ਹੀ ਹੈ ਮੈਨੂੰ ਇਹੋ ਜਿਹੀ ਅੰਮ੍ਰਿਤ ਦੀ ਲੋੜ ਹੀ ਨਹੀਂ ਬਾਪੂ ਦਾ ਅਸਰ ਕਿਵੇਂ ਹੋਊ ਬਈ ਤੇ ਜੇ ਬਾਪੂ ਉੱਠਦਾ ਹੋਵੇ 2 ਵਜੇ ਇਸ਼ਨਾਨ ਕਰੇ ਨਿਤਨੇਮ ਕਰੇ ਬੈਠੇ 2-3 ਘੰਟੇ ਮਾਰ ਕੇ ਚੌਂਕੜੇ ਪੁੱਤ ਹੋਵੇ ਭਾਵੇਂ ਸ਼ਰਾਬੀ ਕੇਸ ਕਟਾਉਣ ਵਾਲਾ ਹੋਵੇ ਜਦੋਂ ਰੋਜ਼ ਬਾਪੂ ਨੂੰ ਵੇਖੇਗਾ ਮਨ 'ਚ ਡਰ ਜਾਏਗਾ ਕਿਤੇ ਬਾਪੂ ਕੋਈ ਬਚਨ ਹੀ ਨਾ ਬੋਲਦੇ ਮੇਰੇ ਬਾਪੂ ਦੀ ਕਮਾਈ ਆ ਤੁਸੀਂ ਵੇਖੇ ਨਹੀਂ ਉਹ ਲੋਕ ਘਰਾਂ 'ਚ ਰਹਿੰਦੇ ਨੇ ਦੁਨੀਆ ਕੀ ਕਹਿੰਦੀ ਫਲਾਣਾ ਤੇ ਜੀ ਸੰਤੀ ਆ ਉਹ ਤੇ ਸਾਡਾ ਬਾਬਾ ਸਾਧ ਆ ਉਹ ਸਾਡਾ ਬਾਪੂ ਤੇ ਬ੍ਰਹਮ ਗਿਆਨੀ ਹੋਈ ਆ ਜੀ ਸਾਡਾ ਤੇ ਰਿਸ਼ਤੇਦਾਰ ਰੱਬ ਦਾ ਹੀ ਰੂਪ ਆ ਅਸੀਂ ਨਹੀਂ ਬਣ ਸਕਦੇ ਧਿਆਨ ਦੇਣਾ ਗੁਰਮੁਖੋ ਅੱਜ ਅਸੀਂ ਦੀਵਾਨਾਂ ਤੇ ਜਾਂਦੇ ਹਾਂ ਸਮਾਗਮਾਂ ਤੇ ਜਾਂਦੇ ਹਾਂ ਉੱਥੇ ਜਾ ਕੇ ਕੀ ਵੇਖਣੇ ਧਿਆਨ ਦੇਣਾ ਕਿਹੜੇ ਬਾਬੇ ਆਏ ਕਿੱਥੋਂ ਆਏ ਕਿੰਨੇ ਸਿੰਘ ਸੀ ਉਹਨਾਂ ਨਾਲ ਕਿੰਨੀਆਂ ਗੱਡੀਆਂ ਸੀ ਸਾਜ ਕਿੰਨੇ ਵੱਜੇ ਤੇ ਕਿੱਦਾਂ ਦੇ ਵੱਜੇ ਸਾਖੀ ਕਿਹੜੀ ਸੁਣਾਈ ਧਾਰਨਾ ਕਿਹੜੀ ਪੜੀ ਤੇ ਬਸ ਜੈ ਜੈਕਾਰੇ ਨਹੀਂ ਹੈ ਨਾ ਇੱਕ ਤੇ ਉਹ ਨੇ ਜਿਨ੍ਹਾਂ ਦਾ ਆਉਣਾ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਨ੍ਹਾਂ ਦਾ ਆਉਣਾ ਵੀ ਧਨ ਰਹਿਣਾ ਵੀ ਧਨ ਤੇ ਦੁਨੀਆਂ ਚੋਂ ਜਾਣਾ ਵੀ ਧਨ ਦੱਸਿਆ ਕਮਾਈ ਵਾਲਿਆਂ ਦਾ ਤੇ ਦੂਜੇ ਪਾਸੇ ਕਬੀਰ ਸਾਕਤ ਤੇ ਸੂਕਰ ਭਲਾ ਰਾਖਾ ਅੱਛਾ ਗਾਓ ਉਹ ਸਾਕਤ ਬੱਪਰਾ ਮਰ ਗਿਆ ਕੋ ਨਾ ਲਹਿ ਨਾਓ ਕਹਿੰਦੇ ਸਾਕਤ ਬੰਦੇ ਨਾਲੋਂ ਖਾਲਸਾ ਜੀ ਧਿਆਨ ਦੇਣਾ ਸਾਕਤ ਬੰਦੇ ਨਾਲੋਂ ਮਨਮੁਖ ਨਾਲੋਂ ਗੁਰੂ ਘਰ ਦੇ ਦੁਖੀ ਨਾਲੋਂ ਨਿੰਦਕ ਨਾਲੋਂ ਧਿਆਨ ਦੇਣਾ ਬੇਮੁਖ ਨਾਲੋਂ ਜਿਹੜਾ ਟੁੱਟਿਆ ਹੋਇਆ ਉਹਦੇ ਨਾਲੋਂ ਬਾਣੀ ਦੱਸਦੀ ਹੈ ਪਿੰਡ ਦਾ ਸੂਰ ਚੰਗਾ ਹੈ ਸੂਰ ਸਾਕਤ ਤੇ ਸੂਕਰ ਭਲਾ ਜੇ ਕਹਿੰਦੇ ਸਾਕਤ ਮਰ ਜਾਂਦਾ ਨਾ ਤੇ ਲੋਕ ਕਹਿੰਦੇ ਨੇ ਚੰਗਾ ਹੋ ਗਿਆ ਉਹ ਪਵਾੜੇ ਪਾਈ ਰੱਖਦਾ ਸੀ ਪਿੰਡ 'ਚ ਉੱਤੋਂ ਉੱਤੋਂ ਕਹਿੰਦੇ ਨੇ ਯਾਰ ਕਿਉਂ ਮਰ ਗਿਆ ਬੜਾ ਮਾੜਾ ਹੋਇਆ ਅੰਦਰੋਂ ਤੇ ਕਹਿੰਦੇ ਨੇ ਚੰਗਾ ਮਗਰੋਂ ਲੈ ਗਿਆ ਇਹਨੇ ਸਾਰੇ ਪਿੰਡ ਨੂੰ ਨਸ਼ਈ ਬਣਾ ਦਿੱਤਾ ਇਹ ਵਪਾਰ ਕਰਦਾ ਹੁੰਦਾ ਸੀ ਇਹਨੇ ਬੜਿਆਂ ਮੁੰਡਿਆਂ ਨੂੰ ਇਸ ਪਾਸੇ ਲਾ ਦਿੱਤਾ ਨਸ਼ਿਆਂ ਵਾਲੇ ਪਾਸੇ ਚੰਗਾ ਹੋ ਗਿਆ ਮਰ ਗਿਆ ਤੇ ਇੱਕ ਪਾਸੇ ਕਹਿੰਦੇ ਪਿੰਡ ਦਾ ਸੂਰ ਸਾਕਤ ਮਰੇ ਤੇ ਲੋਕ ਅੰਦਰੋਂ ਅੰਦਰ ਹੀ ਖੁਸ਼ ਹੁੰਦੇ ਆ ਕਹਿੰਦੇ ਸੂਰ ਮਰ ਜੇ ਕਹਿਣਗੇ ਯਾਰ ਇਹ ਕਿਉਂ ਮਰ ਗਿਆ ਬਹੁਤਾ ਨਹੀਂ ਤੇ ਗੰਦ ਤੇ ਸਾਫ ਕਰਦਾ ਸੀ ਨਾ ਪਿੰਡ ਦਾ ਕਹਿੰਦੇ ਉਹ ਸਾਕਤ ਆ ਜੇ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਅਸੀਂ ਕਿੱਥੇ ਖਲੋਤੇ ਹਾਂ ਕਹਿੰਦੇ ਸਾਕਤ ਮਰ ਜਾਵੇ ਉਹਦੀ ਇੱਕ ਸੂਰ ਜਿੰਨੀ ਵੀ ਕਦਰ ਨਹੀਂ ਪੈਂਦੀ ਆਖੋ
ਸਤਨਾਮ
ਧਿਆਨ ਦੇਣਾ ਜੰਮਨੇ ਆ ਬੰਦਿਆਂ ਵਾਂਗੂ ਮਰਨੇ ਆ ਪਸ਼ੂਆਂ ਵਾਂਗੂ ਆਉਂਦੇ ਆ ਬੰਦਿਆਂ ਵਾਂਗੂ ਦੁਨੀਆਂ 'ਚੋਂ ਜਾਂਦੇ ਆ ਪਸ਼ੂਆਂ ਵਾਂਗੂ ਹਾਏ ਮੇਰੇ ਬੱਚੇ ਹਾਏ ਮੇਰੀਆਂ ਧੀਆਂ ਹਾਏ ਮੇਰੇ ਪੁੱਤ ਪਸ਼ੂ ਪੰਛੀ ਮਰਦੇ ਵੀ ਸਾਡੇ ਵਾਂਗੂ ਨਹੀਂ ਕਰਦੇ ਤੇ ਇਹ ਸਰੀਰ ਇਹ ਤੇ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਧਿਆਨ ਦੇਣਾ ਗੁਰੂ ਪਿਆਰਿਓ ਕਹਿੰਦੇ ਨੇ ਇਹ ਦੇਹੀ ਨੂੰ ਦੇਵਤੇ ਤਰਸਦੇ ਨੇ ਮਨੁੱਖਾ ਸਰੀਰ ਨੂੰ ਦੇਵਤੇ ਲੋਚਦੇ ਨੇ ਮਨੁੱਖਾ ਸਰੀਰ ਨੂੰ ਦੇਵਤੇ ਤਰਸਦੇ ਨੇ ਪਰ ਤੁਹਾਡਾ ਕੀ ਖਿਆਲ ਹੈ ਉਹਨਾਂ ਨੂੰ ਤਰਸਦੇ ਨੇ ਜਿਹੜੇ ਗੰਦੀਆਂ ਨਾਲੀਆਂ 'ਚੋਂ ਰੋਜ਼ ਚੁੱਕ ਕੇ ਲਿਆਉਣੇ ਪੈਂਦੇ ਨੇ ਤੁਹਾਡਾ ਕੀ ਖਿਆਲ ਹੈ ਪਿਆਰਿਓ ਉਹਨਾਂ ਨੂੰ ਤਰਸਦੇ ਨੇ ਜਿਹੜੇ ਜਹਾਜ਼ ਡੀਕਦੇ ਰਹਿੰਦੇ ਨੇ ਵੀ ਕਦੋਂ ਆਊ ਖੇਤਾਂ 'ਚ ਘੋੜੀਆਂ ਵਾਲੇ ਕਦੋਂ ਆਉਣਗੇ ਕੀ ਦੇਵਤੇ ਉਹਨਾਂ ਨੂੰ ਤਰਸਦੇ ਆ ਧਿਆਨ ਦੇਣਾ ਗੁਰੂ ਪਿਆਰਿਓ ਦੇਵਤੇ ਤਰਸਦੇ ਨੇ ਸਰੀਰ ਮਿਲੇ ਕਿੰਨਾ ਵਰਗਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਘਾਲਣਾ ਘਾਲੀ ਹੋਵੇ ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਕਮਾਈ ਕੀਤੀ ਇੱਕ ਇੱਕ ਸਾਲ ਚੌਂਕੜਾ ਲਾਇਆ ਲੱਖਾਂ ਨੂੰ ਅੰਮ੍ਰਿਤ ਛਕਾਇਆ ਸੱਚ ਜਾਣੋ ਗੁਰੂ ਪਿਆਰਿਓ ਦੇਵਤੇ ਤਰਸਦੇ ਹੋਣਗੇ ਇਹੋ ਜੀ ਦੇਹੀ ਸਾਨੂੰ ਵੀ ਮਿਲੇ ਪਵਿੱਤਰ ਸਰੀਰ ਪਵਿੱਤਰ ਸਰੀਰ ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਸੱਚ ਜਾਣਿਓ ਗੁਰੂ ਪਿਆਰਿਓ ਦੇਵਤੇ ਤਰਸਦੇ ਹੋਣਗੇ ਏਦਾਂ ਦਾ ਸਰੀਰ ਮਿਲੇ ਇਹੋ ਜੀ ਦੇਹੀ ਮਿਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖੰਡ ਕੀਰਤਨੀ ਜਥੇ ਦੇ ਮੁਖੀ ਹੋਏ ਨੇ ਕਹਿੰਦੇ ਹੋਣਗੇ ਦੇਵਤੇ ਏਦਾਂ ਦਾ ਸਰੀਰ ਮਿਲੇ ਸਾਰੀ ਸਾਰੀ ਰਾਤ ਚੌਂਕੜਾ ਮਾਰ ਕੇ ਬੈਠੇ ਰਹਿਣਾ ਇੱਕੋ ਚੌਂਕੜੇ 'ਚ ਦੇਵਤੇ ਤਰਸਦੇ ਨੇ ਪਰ ਪਵਿੱਤਰ ਸਰੀਰਾਂ ਨੂੰ ਦੇਵਤੇ ਤਰਸਦੇ ਨੇ ਬੇਦਾਗ ਸਰੀਰਾਂ ਨੂੰ ਜਿਨ੍ਹਾਂ ਦੇ ਜੀਵਨ ਵਿੱਚ ਕੋਈ ਦਾਗ ਨਾ ਹੋਵੇ ਉਹਨਾਂ ਨੂੰ ਫਿਰ ਇਸ ਦੇਹੀ ਕੋ ਸਿਮਰਹਿ ਦੇਵ ਦੇਵਤੇ ਵੀ ਲੋਚਦੇ ਆ ਇਹੋ ਜਿਹਾ ਸਰੀਰ ਕਿਤੇ ਸਾਨੂੰ ਵੀ ਮਿਲੇ ਮੈਂ ਕਈ ਵਾਰੀ ਹੈਰਾਨ ਹੁੰਦਾ ਸਤਿਗੁਰਾਂ ਨੇ 84 ਲੱਖ ਜੂਨਾਂ ਦਾ ਸਰਦਾਰ ਇਹ ਮਨੁੱਖਾ ਸਰੀਰ ਹੈ ਨਾ ਜਿਹੜਾ ਬੰਦਾ ਆਪਣੇ ਆਪ ਨੂੰ 84 ਲੱਖ ਜੂਨਾਂ ਦਾ ਸਰਦਾਰ ਮੰਨਦਾ ਹੈ ਵੀ ਪਰ ਜੇ ਮਨੁੱਖਾਂ ਵਾਲੇ ਗੁਣ ਨਾ ਰਹੇ ਬੰਦੇ ਨੇ ਬੰਦਗੀ ਨਾ ਕੀਤੀ ਤੇ ਸਤਿਗੁਰਾਂ ਨੇ ਸਮਝਾਉਣ ਵਾਸਤੇ ਕਈ ਵਾਰੀ ਪਸ਼ੂਆਂ ਦਾ ਤੇ ਪੰਛੀਆਂ ਦਾ ਪ੍ਰਮਾਣ ਵੀ ਇਹਨੂੰ ਦਿੱਤਾ ਹੈ ਸਿੱਖੋ ਗੁਰੂ ਪਿਆਰਿਓ ਸਾਨੂੰ ਆਪਣੇ ਗੁਰੂ ਤੇ ਮਾਣ ਹੋਣਾ ਚਾਹੀਦਾ ਹੈ ਸਾਡੇ ਸਤਿਗੁਰਾਂ ਨੇ ਗੁਣਾਂ ਨੂੰ ਸੰਗ੍ਰਹਿ ਕਰਕੇ ਇੱਕ ਐਸਾ ਮੁਜੱਸਮਾ ਬਣਾ ਦਿੱਤਾ ਹੈ ਇੱਕ ਐਸਾ ਖਜ਼ਾਨਾ ਸਾਡੀ ਝੋਲੀ 'ਚ ਪਾ ਦਿੱਤਾ ਹੈ ਜਿਹਦੇ ਵਿੱਚ ਗੁਣ ਹੀ ਗੁਣ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਗੁਣਾਂ ਦਾ ਸੰਗ੍ਰਹਿ ਕੀਤਾ ਗਿਆ ਇਕੱਠੇ ਕੀਤੇ ਗਏ ਨੇ ਗੁਣ ਜੇ ਕੀੜੀਆਂ ਚ ਗੁਣ ਨੇ ਤੇ ਉਹ ਵੀ ਦੱਸੇ ਨੇ, ਧਿਆਨ ਦੇਣਾ। ਜੇ ਇੱਕ ਪਤੰਗੇ ਵਿੱਚ ਗੁਣ ਹੈ ਤੇ ਉਹ ਵੀ ਦੱਸਿਆ, ਜੇ ਮੱਛੀ ਵਿੱਚ ਗੁਣ ਹੈ ਤੇ ਉਹ ਵੀ ਦੱਸਿਆ, ਜੇ ਕਿਸੇ ਸੂਰ ਵਿੱਚ ਗੁਣ ਹੈ ਤੇ ਉਹ ਵੀ ਦੱਸਿਆ, ਜੇ ਕਿਸੇ ਕੁੱਤੇ ਵਿੱਚ ਗੁਣ ਹੈ ਤੇ ਉਹ ਵੀ ਦੱਸਿਆ, ਹਾਥੀ ਵਿੱਚ ਗੁਣ ਹੈ, ਮਿਰਗ ਵਿੱਚ ਗੁਣ ਹੈ, ਇਹਨਾਂ ਪਸ਼ੂ ਪੰਛੀਆਂ ਵਿੱਚ ਜਿਹੜੇ ਗੁਣ ਨੇ ਸਤਿਗੁਰਾਂ ਨੇ ਸਾਨੂੰ ਉਹ ਗੁਣ ਦੱਸੇ ਨੇ, ਗੁਣ ਲਓ। ਹੁਕਮ ਵੀ ਸਿੱਖ ਨੂੰ ਇਹ ਵੇ ਵੀ ਸਿੱਖ ਗੁਣਾਂ ਦੀ ਸਾਂਝ ਪਾਏ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀਏ। ਸਿੱਖ ਉਹ ਜਿਹੜਾ ਗੁਣਾਂ ਦੀ ਸਾਂਝ ਪਾਵੇ। ਗੁਣ ਲਓ, ਪਸ਼ੂਆਂ ਤੋਂ ਵੀ ਲਓ ਗੁਣ, ਪੰਛੀਆਂ ਤੋਂ ਵੀ ਲਓ। ਪਰ ਦੁੱਖ ਦੀ ਗੱਲ ਇਹ ਵੇ ਵੀ ਅਸੀਂ ਪਸ਼ੂ ਪੰਛੀਆਂ ਤੋਂ ਗੁਣ ਲੈਣੇ ਤੇ ਦੂਰ ਦੀ ਗੱਲ ਆ, ਅਸੀਂ ਤੇ ਬੰਦਿਆਂ ਤੋਂ ਵੀ ਗੁਣ ਨਹੀਂ ਲੈਂਦੇ। ਜਿਹਨੂੰ ਵੇਖਦੇ ਹਾਂ ਉਹਦੇ ਔਗਣ ਹੀ ਵੇਖਦੇ ਹਾਂ, ਜਿਹਨੂੰ ਵੇਖਦੇ ਹਾਂ ਅਸੀਂ ਉਹਨਾਂ ਦੀਆਂ ਘਾਟਾਂ ਹੀ ਵੇਖਦੇ ਹਾਂ, ਜਿਹਨਾਂ ਨੂੰ ਵੇਖਦੇ ਹਾਂ ਅਸੀਂ ਇਹ ਵੇਖਦੇ ਹਾਂ ਵੀ ਇਹਨਾਂ ਤੋਂ ਗਲਤੀਆਂ ਕੀ ਹੋਈਆਂ, ਤੇ ਗੁਣ ਨਹੀਂ ਵੇਖਦੇ। ਪਰ ਗੁਣ ਮਹਾਰਾਜ ਕਹਿੰਦੇ ਨੇ ਗੁਣ ਵੇਖੋ, ਕਿੰਨੇ ਕੁ ਗੁਣ ਸਤਿਗੁਰਾਂ ਨੇ ਸੰਗ੍ਰਹਿ ਕਰਕੇ ਦਿੱਤੇ ਨੇ, ਉਹਦੀ ਅਸੀਂ ਗਿਣਤੀ ਨਹੀਂ ਕਰ ਸਕਦੇ। ਤੇ ਬੰਦਿਆਂ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ, ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਜੀ ਨੇ, ਇਤਿਹਾਸਕਾਰਾਂ ਨੇ ਕਈ ਵਾਰੀ ਕੁੱਤਿਆਂ ਦਾ ਵੀ ਪ੍ਰਮਾਣ ਦਿੱਤੇ, ਕਈ ਵਾਰੀ ਪਸ਼ੂਆਂ ਦੇ ਪ੍ਰਮਾਣ, ਕੁੱਤਿਆਂ ਦੇ ਪ੍ਰਮਾਣ ਦਿੱਤੇ ਨੇ, ਮਿਰਗ ਦਾ ਪ੍ਰਮਾਣ ਦਿੱਤਾ, ਬੜੇ ਪ੍ਰਮਾਣ ਦਿੱਤੇ। ਕਿੱਡਾ ਜ਼ਹਿਰੀ ਹੁੰਦਾ ਸੱਪ, ਸੱਪ ਜਿੱਥੇ ਵੇਖਦੇ ਹਾਂ ਤੇ ਕਹਿੰਦੇ ਹਾਂ ਦੀ ਸਿਰੀ ਨੱਪ ਦਿਓ, ਜਿੱਥੇ ਸੱਪ ਵੇਖਦੇ ਹਾਂ ਨੂੰ ਖਤਮ ਕਰ ਦਿਓ। ਪਰ ਭਾਈ ਗੁਰਦਾਸ ਜੀ ਨੇ ਉਸ ਸੱਪ ਤੋਂ ਵੀ ਗੁਣ ਲੈਣ ਨੂੰ ਆਖਿਆ, ਖੁਸਤਨਾ
ਸ੍ਰੀ ਵਾਹਿਗੁਰੂ।
ਧਿਆਨ ਦੇਣਾ ਗੁਰੂ ਪਿਆਰਿਓ, ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕੋਈ ਸਾਨੂੰ ਕੁੱਤਾ ਕਹਿ ਕੇ ਬੁਲਾਵੇ ਤੇ ਗੁੱਸਾ ਚੜਦਾ, ਜੇ ਕੋਈ ਸਾਨੂੰ ਪਸ਼ੂ ਮਿਰਗ ਕਹਿ ਕੇ ਬੁਲਾਵੇ ਤੇ ਗੁੱਸਾ ਚੜ ਜਾਏਗਾ, ਜੇ ਕੋਈ ਸਾਨੂੰ ਸੱਪ ਕਹਿ ਕੇ ਬੁਲਾਵੇ ਉਹ ਕਿਵੇਂ ਸੱਪ ਵਾਂਗੂ ਵਿਸ ਘੋਲਦਾ ਫਿਰਦਾ ਤੇ ਗੁੱਸਾ ਚੜ ਜਾਏਗਾ ਨਾ, ਤੇ ਕਿੰਨਾ ਕੁ ਗੁੱਸਾ ਚੜੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਕੋ ਬੁਲਾਵੇ ਕਹਿ, ਬੁਲਾਵੇ ਨਾ ਕਹਿ ਕੇ ਕੋਈ, ਸਵਾਨ ਮਿਰਗ ਸਰਪ ਕਹਿ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਮਿਰਗ ਤੇ ਸਰਪ ਸੱਪ। ਜੈਸੇ ਕੋ ਬੁਲਾਵੇ ਕਹਿ, ਸਵਾਨ ਮਿਰਗ ਸਰਪ ਕਹਿ, ਸੁਨਤ ਰਸਾਏ ਧਾਏ ਗਾਰ ਮਾਰ ਦੀਜੀਏ। ਕਹਿੰਦੇ ਇੰਨਾ ਕੁ ਗੁੱਸਾ ਚੜ ਜਾਏਗਾ ਸਾਨੂੰ ਉਹਦੀ ਰਸਨਾ ਤੋਂ ਸੁਣ ਕੇ ਬਈ ਇਹਨੂੰ ਹੁਣ ਮਾਰ ਹੀ ਦੇਣਾ, ਨਾਲੇ ਕਹਿੰਦੇ ਗਾਲਾਂ ਕੱਢਾਂਗੇ। ਤੂੰ ਮੈਨੂੰ ਕੁੱਤਾ ਕਹਿਣ ਵਾਲਾ ਹੋਵੇਂ ਕੌਣ, ਤੂੰ ਮੈਨੂੰ ਸੱਪ ਕਹਿਣ ਵਾਲਾ ਹੋਵੇਂ ਕੌਣ। ਪਰ ਭਾਈ ਗੁਰਦਾਸ ਜੀ ਕਹਿੰਦੇ ਆ ਗੁੱਸਾ ਕਿਉਂ ਕਰਦੇ ਹੋ ਜੇ ਕੋਈ ਕੁੱਤਾ ਕਹਿੰਦਾ, ਜੇ ਕੋਈ ਸੱਪ ਕਹਿੰਦਾ ਤੇ ਗੁੱਸਾ ਕਿਉਂ ਕਰਦੇ ਹੋ, ਜੇ ਕੋਈ ਪਸ਼ੂ ਕਹਿੰਦਾ ਤੇ ਗੁੱਸਾ ਕਿਉਂ ਕਰਦੇ ਹੋ। ਉਹ ਗੁੱਸਾ ਕਰਨ ਵਾਲਿਆ ਭਲਿਆ ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖ ਲਈ ਇਹਨਾਂ ਵਿੱਚ ਕਿਤੇ ਤੇਰੇ ਤੋਂ ਵੱਧ ਗੁਣ ਤੇ ਨਹੀਂ, ਫਿਰ ਇਹਨਾਂ ਦੇ ਗੁਣ ਦੱਸੇ ਨੇ, ਨਾਲੇ ਆਪਣੇ ਨਾਲ ਆਪਾਂ ਤੁਲਨਾ ਕਰਨੀ ਹੈ। ਗੁਰਮੁਖੋ ਜਿੰਨੇ ਆਪਾਂ ਬੈਠੇ ਹਾਂ ਨਾ, ਆਪਾਂ ਆਪੋ ਆਪਣੇ ਮਨਾਂ 'ਚ ਨਾਲ ਨਾਲ ਝਾਤੀ ਮਾਰਨੀ। ਦਾਸ ਵੀ ਆਪ ਜੀ ਦੇ ਵਿੱਚ ਹੀ ਆ, ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁੱਸਾ ਨਾ ਕਰੋ, ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖੋ। ਕਹਿੰਦੇ ਅਸੀਂ ਤੇ ਕਹਿੰਦੇ ਹਾਂ ਕੁੱਤਾ ਕਹਿਣ ਵਾਲੇ ਨੂੰ ਮਾਰ ਹੀ ਦੇਣਾ, ਪਰ ਕਹਿੰਦੇ ਕੁੱਤੇ ਜੇ ਕਿਸੇ ਨੇ ਕੁੱਤਾ ਕਹਿਤਾ ਇੰਨਾ ਗੁੱਸਾ ਕਿਉਂ ਕਰਨਾ, ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖੀਏ ਕੁੱਤੇ ਦੇ ਵਿੱਚ ਗੁਣ ਕੀ ਆ। ਕੁੱਤੇ ਚ ਗੁਣ ਆ ਸਵਾਨ ਸਵਾਮ ਕਾਮ ਲੱਗ, ਜਮਨੀ ਜਗਤ ਰਹਿ ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਐ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਕੁੱਤਾ ਕਹਿੰਦਾ ਤੇ ਗੁੱਸਾ ਚੜ ਜਾਂਦਾ ਪਰ ਕੁੱਤੇ ਚ ਗੁਣ ਇਹ ਵੇ ਸਾਰੀ ਰਾਤ ਆਪਣੇ ਮਾਲਕ ਦੇ ਦਰ ਦੇ ਉੱਤੇ ਪਹਿਰਾ ਦਿੰਦਾ ਇੱਕ ਜਾਂ ਦੋ ਰੋਟੀਆਂ ਖਾ ਕੇ। ਇੱਕ ਜਾਂ ਦੋ ਰੋਟੀਆਂ ਖਾ ਕੇ ਨਾ ਦੋ ਤਿੰਨ ਰੋਟੀਆਂ ਖਾ ਲਈਆਂ ਤੇ ਸਾਰੀ ਰਾਤ ਆਪਣੇ ਮਾਲਕ ਦੇ ਬੂਹੇ ਚ ਬਹਿ ਕੇ ਪਹਿਰਾ ਦਿੰਦਾ ਮੈਂ ਕਿਸੇ ਨੂੰ ਆਉਣ ਨਹੀਂ ਦੇਣਾ, ਕੋਈ ਚੋਰ ਚੱਕਾ ਇਸ ਘਰ ਵਿੱਚ ਨਾ ਆ ਜਾਵੇ। ਕੁੱਤੇ ਵਿੱਚ ਹੋਰ ਵੀ ਗੁਣ ਉਹਦੇ ਚ, ਜਿਹੜਾ ਸਾਧ ਸੰਗਤ ਘਰ ਦਾ ਪਾਲਿਆ ਹੋਇਆ ਕੁੱਤਾ ਹੋਵੇ ਉਹਨੂੰ ਤੁਸੀਂ ਮਾਰੋ ਵੀ ਅੰਦਰ ਨੂੰ ਵੜੇਗਾ ਬਾਹਰ ਨਹੀਂ ਜਾਂਦਾ, ਜੇ ਕਿਤੇ ਬਾਹਰ ਚੱਲਿਆ ਵੀ ਜਾਏ ਤੇ ਤੁਹਾਡੀਆਂ ਦੇਹਲੀਆਂ ਚਾ ਕੇ ਬੈਠਾ ਰੂ ਦਰਵਾਜ਼ਾ ਭਾਵੇਂ ਬੰਦ ਕਰ ਦਿਓ। ਘਰ ਦਾ ਪਾਲਿਆ ਹੋਵੇ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਭਾਵੇਂ ਜਿੰਨਾ ਮਰਜ਼ੀ ਝਿੜਕੀ ਚੱਲੋ। ਇਹ ਕੁੱਤੇ ਚ ਗੁਣ ਨੇ। ਪਹਿਲਾ ਗੁਣ ਤੇ ਆ ਵੀ ਦੋ ਜਾਂ ਤਿੰਨ ਰੋਟੀਆਂ ਖਾ ਕੇ ਸਾਰੀ ਰਾਤ ਪਹਿਰਾ ਦਿੰਦਾ। ਆਪਾਂ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਰੱਬ ਨੇ ਸਾਨੂੰ ਕਿੰਨਾ ਕੁਝ ਦਿੱਤਾ, ਕੀ ਅਸੀਂ ਵੀ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ? ਜੇ ਨਹੀਂ ਦਿੱਤਾ ਤੇ ਫਿਰ ਉਹ ਕੁੱਤਾ ਵੀ ਚੰਗਾ, ਉਹ ਤੇ ਛੱਡਦਾ ਨਹੀਂ ਨਾ ਗੁਰੂ ਦਾ ਦੁਆਰਾ। ਮਾਲਕ ਭਾਵੇਂ ਕੁੱਟੀ ਜਾਏ, ਮਾਲਕ ਭਾਵੇਂ ਝਿੜਕੀ ਜਾਵੇ, ਮਾਲਕ ਭਾਵੇਂ ਜਿੰਨਾ ਮਰਜ਼ੀ ਫਟਕਾਰੇ, ਪਰ ਕੁੱਤਾ ਸਾਧ ਸੰਗਤ ਘੁੰਮ ਘੁਮਾ ਕੇ ਰਾਤ ਨੂੰ ਫਿਰ ਆਪਣੇ ਮਾਲਕ ਦੇ ਬੂਹੇ ਚ ਆ ਕੇ ਬਹਿ ਜਾਂਦਾ। ਅਸੀਂ ਮਨਾਂ 'ਚ ਝਾਤੀ ਮਾਰੀਏ ਜਦੋਂ ਸਤਿਗੁਰੂ ਸਾਨੂੰ ਮਿੱਠੀਆਂ ਮਿੱਠੀਆਂ ਚਪੇੜਾਂ ਮਾਰਦੇ ਨੇ, ਕਦੇ ਕਦੇ ਵੇਖਦੇ ਨੇ ਪਰਖ ਕੇ ਆਪਣੇ ਸਿੱਖ ਨੂੰ ਅਸੀਂ ਕਿੰਨਿਆਂ ਤਰ੍ਹਾਂ ਦੇ ਉੱਤੇ ਫਿਰ ਆਉਂਦੇ ਹਾਂ, ਜਾ ਕੇ ਸਵੇਰੇ ਕਿਤੇ, ਸ਼ਾਮ ਕਿਤੇ, ਦੁਪਹਿਰ ਕਿਤੇ, ਰਾਤ ਕਿਤੇ, ਕਿੰਨੇ ਥਾਵਾਂ ਤੇ ਫਿਰ ਆਉਂਦੇ ਆਪਾਂ। ਮਾੜਾ ਜਿਹਾ ਕਸਵੱਟੀ ਲਾ ਕੇ ਵੇਖੀ ਮਹਾਰਾਜ ਨੇ, ਕੰਮ ਸੋਹਣਾ ਚੱਲਦਾ ਸੀ, ਮਾੜਾ ਮਾੜਾ ਡੋਲਣ ਲੱਗ ਪਿਆ, ਫਸਲ ਵਧੀਆ ਹੁੰਦੀ ਸੀ, ਐਤਕੀ ਥੋੜਾ ਝਾੜ ਘੱਟ ਨਿਕਲਿਆ, ਮੱਝਾਂ ਮਿਲਦੀਆਂ ਸੀ, ਇੱਕ ਦੋ ਮੱਝਾਂ ਨਾ ਮਿਲੀਆਂ, ਦੁੱਧ ਚਲਿਆ ਗਿਆ, ਲਵੇਰਾ ਘਰ ਚੋਂ ਚਲਿਆ ਗਿਆ। ਮਾੜਾ ਜਿਹਾ ਮਹਾਰਾਜ ਵੇਖਦੇ ਨੇ ਪਰਖ ਕੇ, ਮਾੜਾ ਜਿਹਾ ਆਪਣੇ ਸਿੱਖ ਨੂੰ ਪਰਖਦੇ ਨੇ ਤੇ ਅਸੀਂ ਤੇ ਪਤਾ ਹੀ ਨਹੀਂ ਫਿਰ ਕਿੰਨਿਆਂ ਕੋਲੋਂ ਪੁੱਛਿਆ ਲੈਣ ਤੁਰ ਪੈਂਦੇ। ਅਸੀਂ ਤੇ ਗੁਰੂ ਦਾ ਦੁਆਰਾ ਛੱਡ ਕੇ ਫਟਦੇ ਨੇ, ਕਿ ਪਤਾ ਹੀ ਨਹੀਂ ਕਿੱਥੇ ਕਿੱਥੇ ਫਿਰੇ ਆਉਣਾ। ਪਰ ਗੁਰੂ ਪਿਆਰਿਓ, ਉਹ ਕੁੱਤੇ ਵੱਲ ਵੇਖਣਾ, ਭਾਵੇਂ ਉਹਨੂੰ ਕੁੱਟੋ ਵੀ, ਘਰ ਦਾ ਪਾਲਿਆ ਫਿਰ ਘਰ 'ਚ ਵੜੂਗਾ। ਇਹ ਨਹੀਂ ਕਿ ਅੱਜ ਤੇਰੇ ਦਰ ਤੇ ਰਾਖੀ ਕਰਦਾ ਤੇ ਉਹਨੂੰ ਝਿੜਕੋਗੇ ਤੇ ਫਿਰ ਕਿਸੇ ਹੋਰ ਦਾ ਬਣ ਜਾਏਗਾ ਜਾ ਕੇ। ਇਹ ਤੇ ਗੁਣਾ ਉਹਦੇ 'ਚ, ਉਹ ਕੁੱਤੇ 'ਚ ਗੁਣਾ, ਤੇ ਜੇ ਸਾਡੇ 'ਚ ਇਹ ਗੁਣ ਨਹੀਂ ਤੇ ਖਿਮਾ ਕਰਨਾ ਫਿਰ ਉਹ ਪਸ਼ੂ ਸਾਡੇ ਨਾਲੋਂ ਚੰਗਾ ਹੈ, ਉਹ ਚੰਗਾ ਸਾਡੇ ਨਾਲ, ਆਪਣੇ ਗੁਰੂ ਦੇ ਆਪਣੇ ਮਾਲਕ ਦੇ ਦਰ ਤੇ ਖਲੋਂਦਾ ਤੇ ਹੈ। ਅਸੀਂ ਵੀ ਆਪਣੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ। ਮਹਾਰਾਜ ਤੁਸੀਂ ਇੰਨਾ ਕੁਝ ਦਿੱਤਾ, ਤੁਹਾਡਾ ਬਚਨ ਹੈ ਸਾਡੇ ਵਾਸਤੇ ਕਿ ਖੰਡੇ ਬੜ ਦਾ ਅੰਮ੍ਰਿਤ ਛਕਣਾ ਹੈ, ਅਸੀਂ ਛਕਾਂਗੇ ਹੀ ਛਕਾਂਗੇ, ਅਸੀਂ ਤੇਰੇ ਦਰ ਨੂੰ ਛੱਡ ਕੇ ਨਹੀਂ ਜਾਵਾਂਗੇ, ਭਾਵੇਂ ਜਿੰਨੀਆਂ ਮਰਜ਼ੀ ਪਰਖਾਂ ਕਰਕੇ ਵੇਖ ਲਓ। ਮਹਾਰਾਜ ਸਿਰ ਤੇ ਹੱਥ ਰੱਖੋ, ਡੋਲੀਏ ਨਾ ਕਦੇ, ਪੱਕੇ ਰਹੀਏ। ਜਾਣਾ ਇੱਕ ਦਿਨ ਸਭ ਨੇ ਆਪਾਂ, ਇੱਕ ਦੇ ਬਣ ਕੇ ਜਾਣਾ ਤੇ ਮਰਨਾ ਤੇ ਹੈ ਹੀ ਆ, ਗੁਰੂ ਵਾਲੇ ਬਣ ਕੇ ਮਰੀਏ। ਭਾਈ ਸਭ ਕਹਿੰਦੇ ਨੇ ਮਿਰਗ ਦੇ ਵਿੱਚ ਵੀ ਗੁਣ ਹੈ, ਮਿਰਗ ਉਹਦੇ ਵਿੱਚ ਵੀ ਗੁਣ ਹੈ। ਉਹ ਕਹਿੰਦੇ ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਐ। ਜਦੋਂ ਘੰਡਾ ਹੇੜੇ ਦਾ ਨਾਦ ਵਜਾਉਂਦਾ ਨਾ ਸ਼ਿਕਾਰੀ, ਤੇ ਮਿਰਗ ਆਉਂਦਾ ਦੌੜਿਆ ਤੇ ਆ ਕੇ ਉਹਨੂੰ ਪਤਾ ਹੁੰਦਾ ਹੈ ਕਿ ਉਹ ਸ਼ਿਕਾਰੀ ਘੰਡਾ ਹੇੜੇ ਦਾ ਨਾਦ ਵਜਾ ਰਿਹਾ ਤੇ ਨਾਦ ਉਹਨੇ ਵਜਾਉਣਾ ਹੈ, ਤੇ ਜਦੋਂ ਮੈਂ ਜਾਵਾਂਗਾ ਉਹਨੇ ਮੈਨੂੰ ਫੜ ਲੈਣਾ ਹੈ, ਮੈਨੂੰ ਗ੍ਰਿਫਤਾਰ ਕਰ ਲੈਣਾ, ਕਹਿ ਲਓ ਮੈਨੂੰ ਪਿੰਜਰੇ 'ਚ ਪਾ ਕੇ ਲੈ ਜਾਣਾ ਹੈ, ਮੈਨੂੰ ਉਹਨੇ ਮਾਰ ਦੇਣਾ ਹੈ। ਪਰ ਕਰੇ ਕੀ, ਉਹਦੀ ਸਰੋਤ ਦੇ ਵਿੱਚ ਵਿੰਨਿਆ ਜਾਂਦਾ ਹੈ, ਖੇਚੀ ਉਹਨੂੰ ਇੰਨੀ ਪੈਂਦੀ ਆ। ਸਤ ਸੰਗਤ ਜਦੋਂ ਨਾਦ ਵੱਜਦਾ ਹੈ ਤੇ ਮਿਰਗ ਨੂੰ ਜਾਣਾ ਹੀ ਪੈਂਦਾ ਹੈ, ਨਾਲੇ ਪਤਾ ਹੈ ਮਿਰਗ ਨੂੰ ਕਿ ਮੈਨੂੰ ਮਾਰ ਦੇਣਾ ਹੈ, ਮਿਰਗ ਤਾਂ ਵੀ ਜਾਂਦਾ ਹੈ। ਸਾਨੂੰ ਪਤਾ ਗੁਰਦੁਆਰੇ ਭਾਈ ਜੀ ਬੋਲੇ ਨੇ, ਗੁਰਦੁਆਰੇ ਬਾਣੀ ਪੜ੍ਹੀ ਜਾ ਰਹੀ ਆ, ਗੁਰੂ ਨੇ ਮੈਨੂੰ ਤਾਰ ਦੇਣਾ, ਆਪਾਂ ਫਿਰ ਵੀ ਨਹੀਂ ਜਾਂਦੇ। ਆਖੋ
ਸਤਨਾਮ
ਤੇ ਮਿਰਗ ਤੇ ਮਾਰਿਆ ਜਾਂਦਾ ਤਾਂ ਵੀ ਨਹੀਂ ਛੱਡਦਾ, ਤਾਂ ਵੀ ਜਾਂਦਾ ਹੀ ਜਾਂਦਾ ਤੇ ਸਿੱਖ ਨੂੰ ਗੁਰੂ ਨੇ ਤਾਰ ਦੇਣਾ ਆਪਾਂ ਫੇਰ ਵੀ ਨਹੀਂ ਜਾਂਦੇ ਤੇ ਫਿਰ ਤੇ ਮਿਰਗ ਚੰਗਾ ਹੋਇਆ ਫਿਰ ਗੁੱਸਾ ਕਾਹਦਾ ਤੇ ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਸੱਪ ਦਾ ਕਹਿੰਦੇ ਜੇ ਕੋਈ ਸੱਪ ਕਹਿ ਕੇ ਬੁਲਾਵੇ ਤੇ ਗੁੱਸਾ ਚੜਦਾ ਹੈ ਉਹ ਗੁੱਸਾ ਨਾ ਕਰ ਭਾਈ ਇਹ ਸੱਪ ਵਿੱਚ ਵੀ ਗੁਣ ਹੈ ਸੱਪ ਵਿੱਚ ਵੀ ਗੁਣ ਹੈ ਉਹ ਕੀ ਸੱਪ ਵਿੱਚ ਇਹ ਗੁਣ ਹੈ ਵੀ ਜਦੋਂ ਉਹਨੂੰ ਗਾਰੜੂ ਫੜਦਾ ਨਾ ਸਪੇਰਾ ਫੜਦਾ ਜਦੋਂ ਸੱਪ ਨੂੰ ਉਹ ਬੀਨ ਵਜਾਉਂਦਾ ਤੇ ਬੀਨ ਕੱਲੀ ਬੀਨ ਵਜਾਉਣ ਨਾਲ ਨਹੀਂ ਸੱਪ ਆਉਂਦਾ ਉਹਨੂੰ ਨਾਲ ਮੰਤਰ ਵੀ ਪੜ੍ਹਨਾ ਪੈਂਦਾ ਫਿਰ ਆਉਂਦਾ ਸੱਪ ਆਪਾਂ ਜਦੋਂ ਮਹਾਂਪੁਰਖਾਂ ਕੋਲ ਰਹੇ ਛੋਟਾ ਜਿਹਾ ਸੀ ਮੈਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੋਏਗੀ ਤੇ ਮਹਾਂਪੁਰਖ ਕਹਿਣ ਲੱਗੇ ਉੱਥੇ ਇੱਕ ਛੋਟੀ ਜਿਹੀ ਨਹਿਰ ਪੈਂਦੀ ਏ ਮਹਾਂਪੁਰਖਾਂ ਦੇ ਸਥਾਨ ਕੋਲ ਰਾੜਾ ਸਾਹਿਬ ਛੋਟੀ ਜਿਹੀ ਨਹਿਰ ਸੀ ਉੱਥੇ ਸੱਪ ਬੜੇ ਸੀ ਮਹਾਂਪੁਰਖ ਕਹਿੰਦੇ ਭਾਈ ਸੱਪ ਬੜੇ ਨੇ ਸਿੰਘੋ ਗਾਰੜੂ ਮੰਗਾਓ ਸਪੇਰਾ ਮੰਗਾਓ ਸੱਪ ਫੜ ਕੇ ਲੈ ਜਾਓ ਸਿੰਘ ਇਸ਼ਨਾਨ ਕਰਨ ਜਾਂਦੇ ਨੇ ਕਈ ਵਾਰੀ ਪੈਰਾਂ ਥੱਲੇ ਆਉਂਦੇ ਨੇ ਤੇ ਮਾਰੋ ਨਾ ਇਹਨਾਂ ਨੂੰ ਫੜ ਕੇ ਲੈ ਜਾਣਗੇ ਚਲੋ ਜੀ ਇੱਦਾਂ ਹੀ ਹੋਇਆ ਸਪੇਰਾ ਬੁਲਾਇਆ ਗਿਆ ਸਪੇਰਾ ਬੀਨ ਵਜਾਇਆ ਕਰੇ ਤੇ ਸੱਪ ਆਇਆ ਕਰੇ ਉਹ ਕੁਝ ਬੋਲਦਾ ਵੀ ਹੁੰਦਾ ਸੀ ਮੰਤਰ ਵੀ ਪੜ੍ਹਦਾ ਸੀ ਤੇ ਕਹਿੰਦਾ ਸੀ ਤੈਨੂੰ ਤੇਰੇ ਗੁਰੂ ਦਾ ਵਾਸਤਾ ਤੈਨੂੰ ਤੇਰੀ ਕੁੱਲ ਦਾ ਵਾਸਤਾ ਇਹ ਕਹਿਣਾ ਪੈਂਦਾ ਸਪੇਰੇ ਨੂੰ ਗੁਰਮੁਖੋ ਇੱਕ ਤੇ ਬੀਨ ਵਜਾਏਗਾ ਤੇ ਬੀਨ ਵਜਾਉਣ ਦੇ ਨਾਲ ਨਾਲ ਕਹਿਣਾ ਪਵੇਗਾ ਸਪੇਰੇ ਨੂੰ ਕਿ ਤੈਨੂੰ ਤੇਰੇ ਗੁਰੂ ਦਾ ਵਾਸਤਾ ਤੇਰੀ ਕੁੱਲ ਦਾ ਵਾਸਤਾ ਜੇ ਨਹੀਂ ਆਏਗਾ ਤੇ ਤੇਰੀ ਕੁੱਲ ਨੂੰ ਲਾਜ ਲੱਗੇਗੀ ਤੇਰੀ ਕੁੱਲ ਨੂੰ ਲਾਜ ਲੱਗੇਗੀ ਆ ਜਾ ਫਿਰ ਸੱਪ ਆਉਂਦਾ ਸਤਨਾਮ ਜਦੋਂ ਉਹਦੀ ਕੁੱਲ ਦੀ ਗੱਲ ਕਰਦਾ ਲਾਜ ਲੱਗ ਜਾਏਗੀ ਤੇਰੇ ਗੁਰੂ ਨੂੰ ਆ ਜਾ ਫਿਰ ਕਹਿੰਦੇ ਸੱਪ ਨੂੰ ਆਉਣਾ ਹੀ ਪੈਂਦਾ ਧੁਨ ਮੰਤਰ ਪੜੈ ਸਰਪ ਅਰਪ ਦੇਤ ਤਨ ਮਨ ਦੰਤ ਹੰਤ ਹੋਤ ਗੋਤ ਲਾਜ ਗਹਿ ਲੀਜੀ ਹੈ ਜਦੋਂ ਸੱਪ ਆਉਂਦਾ ਨਾ ਤੇ ਸਪੇਰਾ ਫੜ ਲੈਂਦਾ ਉਹਦੇ ਦੰਦ ਕੱਢ ਦਿੰਦਾ ਤੇ ਜਿਹੜਾ ਸੱਪ ਨਾ ਆਵੇ ਸਪੇਰਾ ਕਹਿੰਦਾ ਹੈ ਤੈਨੂੰ ਗੁਰਾ ਇਹਨੇ ਨਹੀਂ ਆਉਣਾ ਸਤਨਾਮ ਉਹਦੇ ਵਿੱਚ ਵੀ ਗੁਣ ਆ ਸੱਪ ਵਿੱਚ ਵੀ ਉਹ ਸੱਪ ਵਿੱਚ ਵੀ ਗੁਣ ਆ ਕੋਈ ਉਹ ਕਹਿੰਦਾ ਮੇਰੇ ਗੁਰੂ ਨੂੰ ਲਾਜ ਨਾ ਲੱਗ ਜਾਏ ਮੇਰੀ ਕੁੱਲ ਨੂੰ ਦਾਗ ਨਾ ਲੱਗ ਜਾਏ ਸੱਪ ਕਹਿੰਦਾ ਮੇਰੀ ਕੁੱਲ ਨੂੰ ਕਲੰਕ ਲੱਗ ਜਾਏਗਾ ਜੇ ਮੈਂ ਨਹੀਂ ਜਾਵਾਂਗਾ ਗੁਰੂ ਪਿਆਰਿਓ ਅੱਜ ਸਿੱਖਾਂ ਦੇ ਮੁੰਡਿਆਂ ਨੂੰ ਪਤਾ ਹੈ ਜਦੋਂ ਨਾਈ ਦੀ ਦੁਕਾਨ ਤੇ ਜਾਂਦੇ ਆ ਸਿੱਖੀ ਨੂੰ ਦਾਗ ਲੱਗਦਾ ਪਤਾ ਹੈ ਸਾਨੂੰ ਵੀ ਜਦੋਂ ਸ਼ਰਾਬ ਪੀਂਦੇ ਆ ਨਾ ਜੀ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਦਾਗ ਲੱਗਦਾ ਜਦੋਂ ਅਸੀਂ ਅੰਮ੍ਰਿਤਧਾਰੀ ਹੋ ਕੇ ਵੀ ਨਸ਼ੇ ਕਰੀ ਜਾਂਦੇ ਆ ਨਾ ਤੇ ਦਾਗ ਲੱਗ ਰਿਹਾ ਸਿੱਖੀ ਨੂੰ ਸਾਨੂੰ ਪਤਾ ਸਾਰਾ ਹੀ ਆ ਉਹ ਸੱਪ ਚੰਗਾ ਜਿਹੜਾ ਆਪਣੀ ਕੁੱਲ ਨੂੰ ਦਾਗ ਨਹੀਂ ਲਾਉਂਦਾ ਅਸੀਂ ਪੈਸੇ ਦੇ ਕੇ ਲਵਾਉਂਦੇ ਹਾਂ ਆਖੋ
ਸਤਨਾਮ
ਅਸੀਂ ਹੱਥੀਂ ਪੈਸੇ ਦਿੰਦੇ ਆਪਣੇ ਕੋਲੋਂ ਪੈਸੇ ਦਿੰਦੇ ਤੇ ਫਿਰ ਤੇ ਉਹ ਕੁੱਤਾ ਹੋਇਆ ਸੱਪ ਹੋਇਆ ਮਿਰਗ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਵਿੱਚ ਤੇ ਗੁਣ ਹੈ ਸਾਡੇ ਵਿੱਚ ਮੋਹ ਨਾ ਭਗਤ ਭਾਵ ਸ਼ਬਦ ਸੁਰਤਹੀਨ ਗੁਰ ਉਪਦੇਸ਼ ਬਿਨਾ ਤ੍ਰਿਗ ਜਗ ਜੀਜੀਐ ਭਾਈ ਗੁਰਦਾਸ ਜੀ ਕਹਿੰਦੇ ਨੇ ਕੁੱਤੇ ਵਾਲਾ ਮੋਹ ਹੈ ਨਹੀਂ ਜਿਹੜਾ ਕੁੱਤੇ ਕੋਲ ਆਪਣੇ ਮਾਲਕ ਪ੍ਰਤੀ ਮੋਹ ਆ ਉਹ ਮੋਹ ਹੈ ਨਹੀਂ ਸ਼ਬਦ ਸੁਰਤ ਦਾ ਮੇਲ ਹੈ ਨਹੀਂ ਜਿਹੜਾ ਮਿਰਗ ਕੋਲ ਹੈ ਤੇ ਸੱਪ ਵਾਲਾ ਗੁਰਮੰਤਰ ਹੈ ਨਹੀਂ ਗੁਰ ਉਪਦੇਸ਼ ਬਿਨਾਂ ਤ੍ਰਿਗ ਜਗ ਜੀਜੀਐ ਕਹਿੰਦੇ ਦੁਨੀਆਂ ਵਿੱਚ ਜਿਉਣਾ ਤ੍ਰਿਗ ਹੈ ਆਖੋ ਸਤਨਾਮ ਤੇ ਆਓ ਗੁਰੂ ਪਿਆਰਿਓ ਆਪੋ ਆਪਣੇ ਮਨਾਂ 'ਚ ਝਾਤੀ ਮਾਰੀਏ ਗੁਰਮੁਖਾਂ ਤੇ ਗੱਲਾਂ ਲਾਗੂ ਨਹੀਂ ਹੁੰਦੀਆਂ ਜਿਹੜੇ ਬੰਦਗੀ ਕਰਦੇ ਨੇ ਬੰਦੇ ਹੀ ਉਹ ਨੇ ਬੜੀ ਵਾਰੀ ਅਰਜ ਕੀਤੀ ਹੈ ਬੰਦੇ ਸੇਜ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਬੰਦੇ ਉਹ ਨੇ ਜਿਹੜੇ ਬੰਦਗੀ ਕਰਦੇ ਨੇ ਸਾਰੇ ਪੜਿਓ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਮਹਾਜਣਾ ਦੇ ਆਪਣੀ ਕੁੱਲੀ ਨੂੰ ਢਾਉਣ ਦਾ ਕੀ ਫਾਇਦਾ ਗੁਰਸਿੱਖ ਹੋ ਕੇ ਜੇ ਬਾਣੀ ਨੂੰ ਮੰਨਿਆ ਨਾ ਐਵੇਂ ਸਿੱਖ ਕਹਾਉਣ ਦਾ
ਕੀ ਫਾਇਦਾ
ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਤੇ ਐਵੇਂ ਜਟਾ ਵਧਾਉਣ ਦਾ
ਕੀ ਫਾਇਦਾ
ਬੰਦਾ ਹੋ ਕੇ ਕਰਦਾ ਬੰਦਗੀ ਨਹੀਂ ਤੇ ਐਵੇਂ ਬੰਦਾ ਕਹਾਉਣ ਦਾ
ਕੀ ਫਾਇਦਾ
ਕੀ ਫਾਇਦਾ ਬੰਦਾ ਤੇ ਹੈ ਹੀ ਉਹ ਜਿਹੜਾ ਬੰਦਗੀ ਕਰੇ ਬੰਦੇ ਦੀ ਪਛਾਣ ਆ ਬੰਦਗੀ ਬੰਦੇ ਦੀ ਪਛਾਣ ਇਹ ਨਹੀਂ ਵੀ ਵੇਖੋ ਇਹ ਦੋ ਲੱਤਾਂ ਤੇ ਤੁਰਿਆ ਆਉਂਦਾ ਵੇਖਣ ਵਿੱਚ ਨਹੀਂ ਬੰਦੇ ਦੀ ਪਛਾਣ ਮਹਾਰਾਜ ਕਰਦੇ ਆ ਬੰਦਗੀ ਕਰਨ ਕਰਕੇ ਬੰਦਗੀ ਨਹੀਂ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਸਤਿਗੁਰੂ ਬੰਦਾ ਉਹਨੂੰ ਸਮਝਦੇ ਆ ਜਿਹੜਾ ਬੰਦਗੀ ਕਰਦਾ ਤੇ ਆਰੰਭ ਬੰਦਗੀ ਵੀ ਕੀਤੀ ਤਾਂ ਸਫਲ ਆ ਜੇ ਪੂਰਾ ਗੁਰੂ ਸਾਡੇ ਕੋਲ ਹੋਵੇ ਜੇ ਪੂਰੇ ਗੁਰੂ ਦੇ ਲੜ ਲੱਗੇ ਹੋਵਾਂਗੇ ਗੁਰੂ ਪਿਆਰੇ ਹੋ ਭਾਵੇਂ ਸੱਚੇ ਵੀ ਹੋਵੋ ਭਾਵੇਂ
ਵਕੀਲ ਤੇ ਫਿਰ ਵੀ ਕਰਨਾ ਪੈਂਦਾ। ਆਖੋ
ਸਤਨਾਮ।
ਜੱਜ ਸਾਹਮਣੇ ਪੇਸ਼ ਹੋਣਾ, ਇੱਕ ਝੂਠਾ ਜਾ ਰਿਹਾ ਇੱਕ ਸੱਚਾ ਜਾ ਰਿਹਾ, ਇੱਕ ਝੂਠਾ ਹੈ ਇੱਕ ਸੱਚਾ ਹੈ। ਪਰ ਜੇ ਸੱਚੇ ਵੀ ਹੋ ਤੇ ਤੁਹਾਡੀ ਸੁਣਵਾਈ ਸਿੱਧੀ ਨਹੀਂ ਹੋਣੀ, ਵਕੀਲ ਤੁਹਾਨੂੰ ਵੀ ਕਰਨਾ ਪੈਣਾ। ਝੂਠਾ ਵੀ ਵਕੀਲ ਕਰ ਲੈਂਦਾ, ਸੱਚਾ ਵੀ ਕਰ ਲੈਂਦਾ। ਇੱਥੇ ਖਿਮਾ ਕਰਨਾ ਪਿਆ ਰਿਹਾ, ਹੋ ਸਕਦਾ ਕੋਈ ਧੋਖਾ ਵੀ ਕਰ ਜਾਏ, ਕਿ ਕਰਦਾ ਕਰੇ ਕੋਈ ਹੋਰ ਤੇ ਭਰੇ ਕੋਈ ਹੋਰ, ਸਜ਼ਾ ਕਿਸੇ ਹੋਰ ਨੂੰ ਮਿਲ ਜਾਏ। ਦੁਨੀਆਂ ਵਿੱਚ ਐਸਾ ਹੋ ਸਕਦਾ, ਪਰ ਸਤਿਗੁਰਾਂ ਨੇ ਕਰਨੀ ਹੈ ਸੱਚੀ ਵਕਾਲਤ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਹ ਤੇਰੇ ਦਰਗਾਹ ਦੇ ਵਕੀਲ ਬਣ ਜਾਂਗੇ, ਸਿੱਖਾ ਫੀਸ ਦੇ ਦੇ ਮੇਰੀ। ਫੀਸ ਕੀ? ਕੋਈ ਰੁਮਾਲੇ, ਕੋਈ ਖੰਡਪੜ ਸਾਹਿਬ ਜਾਂ ਕੋਈ ਮਾਇਆ ਨਹੀਂ ਮੰਗਦੇ। ਮਹਾਰਾਜ ਜੀ ਕਹਿੰਦੇ ਨੇ, ਤੂੰ ਭਾਈ ਤੇਰੀ ਵਕਾਲਤ ਕਰਾਂਗੇ, ਖੰਡੇ ਪੱਟ ਦਾ ਅੰਮ੍ਰਿਤ ਛਕ ਲੈ, ਤੇਰੀ ਫੀਸ ਮੇਰੇ ਕੋਲ ਪਹੁੰਚ ਗਈ। ਆਖੋ
ਸਤਨਾਮ।
ਤੇ ਇੰਨਾ ਕੁ ਪਿਆਰ ਕਰਦੇ ਨੇ ਫਿਰ ਆਪਣੇ ਸਿੱਖ ਨਾਲ, ਇੰਨੀ ਕੁ ਕਿਰਪਾ ਕਰਦੇ ਨੇ, ਕਹਿੰਦੇ ਅੰਮ੍ਰਿਤ ਧਾਰੀ ਹੋਵੇ ਜੇ ਕਿਤੇ ਨਰਕਾਂ ਦੇ ਵਿੱਚ ਜਾ ਵੀ ਡਿੱਗੇ ਨਾ, ਹਫ਼ਤੇ ਬਾਅਦ ਕਹਿੰਦੇ ਗੇੜਾ ਮਾਰਨੇ ਆਪਣੇ ਸਿੱਖ ਨੂੰ, ਕੇਸਾਂ ਤੋਂ ਸਿਆਣ ਕੇ ਬਾਹਰ ਕੱਢ ਲੈਂਦੇ ਹਾਂ ਵੀ ਆਹ ਸਾਡਾ ਸਿੱਖ, ਕੱਢ ਲੈਂਦੇ।
ਸਤਿ ਸ੍ਰੀ ਅਕਾਲ।
ਪਰ ਵਕੀਲ ਜਿਹੜਾ ਉਹ ਪੂਰਾ ਹੋਣਾ ਚਾਹੀਦਾ, ਵਕੀਲ ਜ਼ਰੂਰੀ ਆ, ਧੋਖੇ ਚ ਨਾ ਫਸ ਜਾਈਏ ਕਿਤੇ। ਸੰਸਾਰ ਵਿੱਚ ਬੜੇ ਨੇ ਜਿਹੜੇ ਕਹਿੰਦੇ ਵਕਾਲਤ ਕਰਾਂਗੇ, ਠੀਕ ਆ ਆਪੋ ਆਪਣੀ ਜਗ੍ਹਾ ਤੇ ਸਾਰੇ ਚੰਗੇ ਨੇ, ਪਰ ਗੁਰੂ ਪਿਆਰਿਓ ਜਿੰਨੇ ਮਰਦ ਚਰਨਾਂ ਵਿੱਚ ਬੈਠੇ ਹੋ, ਵੇਖਿਓ ਜਰਾ। ਦਾਸ ਨੇ ਬਹੁਤ ਵਾਰ ਅਰਜ ਕੀਤੀ ਹੈ ਕਿ ਜਦੋਂ ਕੋਈ ਵੀ ਚੀਜ਼ ਖਰੀਦਦੇ ਹੋ, ਜੇ ਕੋਈ ਗੱਡੀ ਲੈਣੀ ਹੋਵੇ ਤਾਂ ਵੀ ਜਾਈਦਾ, ਤੇ ਕਿੰਨਾ ਕੁਝ ਵੇਖੀਦਾ, ਤੇ ਟਾਇਰ ਕਿੱਦਾਂ ਦੇ, ਇਹਦਾ ਰੰਗ ਕਿੱਦਾਂ ਦਾ, ਬਾਕੀ ਇਹਦੀਆਂ ਸੀਟਾਂ ਕਿੱਦਾਂ ਦੀਆਂ ਨੇ, ਇਹਦਾ ਇੰਜਨ ਕਿੱਦਾਂ ਦਾ, ਕੱਲੀ ਕੱਲੀ ਚੀਜ਼ ਵੇਖੀਦੀ ਆ। ਜੇ 2 ਰੁਪਏ ਦੀ ਚੀਜ਼ ਵੀ ਕੋਈ ਖਰੀਦੀਏ ਤਾਂ ਵੀ ਚੰਗੀ ਤਰ੍ਹਾਂ ਵੇਖ ਲਈਦੀ ਆ, ਪਰਖ ਲਈਦੀ ਆ। ਜਦੋਂ ਆਪ ਜੀ ਗੁਰੂ ਧਾਰਨ ਕਰੋਗੇ, ਇਹ ਗੱਲ ਜ਼ਰੂਰ ਵੇਖਣੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੈ ਕੋਈ। ਮੈਂ ਜਿੰਨੀਆਂ ਸੰਗਤਾਂ ਇੱਥੇ ਬੈਠੀਆਂ, ਸਾਰੀ ਸੰਗਤ ਨੂੰ ਬੇਨਤੀ ਕਰਾਂਗਾ, ਕੋਈ ਜਿੱਥੇ ਮਰਜ਼ੀ ਜਾਵੇ, ਉਹ ਤੁਹਾਡੀ ਮਰਜ਼ੀ ਹੈ। ਕਈ ਮੈਂ ਵੇਖਿਆ ਕਈਆਂ ਪ੍ਰਚਾਰਕਾਂ ਦਾ ਸੁਭਾਅ ਹੁੰਦਾ ਫਨਾ ਸੋਟਾ ਮਾਰਨਾ। ਸਾਨੂੰ ਮਹਾਂਪੁਰਖਾਂ ਨੇ ਹੀ ਸਿਖਾਇਆ, ਕਹਿੰਦੇ ਪਿਆਰਿਓ ਉਹ ਗੁੱਸੇ ਨਾਲ ਤੇ ਜੇ ਕੁੱਤੇ ਨੂੰ ਵੀ ਡੰਡਾ ਚੁੱਕ ਲਓ ਨਾ, ਡਲਾ ਚੁੱਕ ਲਓ, ਉਹਨੇ ਤਾਂ ਪਰਾਂ ਨੂੰ ਭੱਜ ਜਾਣਾ। ਤੇ ਪਿਆਰ ਨਾਲ ਕਹਿੰਦੇ ਇੱਕ ਪਸ਼ੂ ਵੀ ਪੂਛ ਲਾਉਂਦਾ ਆ ਜਾਂਦਾ। ਮੈਂ ਸੰਗਤ ਵਿੱਚ ਸਦਾ ਇਹ ਬੇਨਤੀ ਕਰਦਾ ਰਿਹਾ, ਹੁਣ ਤੱਕ 1-2 ਮਹਾਂਪੁਰਖ ਮਿਲੇ ਵੀ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਆ ਸਿੱਧਾ ਹੀ ਕੰਮ ਤੁਸੀਂ ਆ ਸਿੱਧਾ ਹੀ, ਤੇ ਇਹ ਕੀ ਗੱਲ? ਮਹਾਂਪੁਰਖ ਕਹਿੰਦੇ ਰਹੇ ਆ ਵੀ ਏਦਾਂ ਇਹ ਮਾਰਗ ਨਹੀਂ ਕੋਈ, ਇਹ ਤੇ ਉਦੋਂ ਵੀ ਗਾਂਹ ਭੱਜ ਜਾਂਦੇ ਆ, ਨਾਲੇ ਤੁਹਾਨੂੰ ਚਾਰ ਗਾਲਾਂ ਕੱਢਦੇ ਆ, ਨਾਲੇ ਸਤਿਗੁਰਾਂ ਨੂੰ ਵੀ ਬੋਲਦੇ ਆ ਬੋਲ ਕਬੋਲ, ਇਹ ਤੇ ਸਤਿਗੁਰਾਂ ਨੂੰ ਵੀ ਬੁਰਾ ਭਲਾ ਬੋਲਦੇ ਆ, ਪਿਆਰ ਨਾਲ ਨੇੜੇ ਲਾਉਣ ਦੀ ਥਾਂ ਉਦੋਂ ਵੀ ਗਾਂਹ ਭੱਜ ਜਾਂਦੇ, ਇਹ ਕੀ ਗੱਲ? ਕਹਿੰਦੇ ਨਹੀਂ ਏਦਾਂ ਕੰਮ ਜ਼ਿਆਦਾ ਲੋਟ ਆਉਂਦਾ। ਕਹਿੰਦੇ ਮੈਨੂੰ ਕਹਿੰਦਾ ਬਾਬਾ ਇੱਕ, ਇਹ ਜ਼ਿਆਦਾ ਲੋਟ ਆਉਂਦਾ ਕੰਮ। ਮੈਂ ਕਿਹਾ ਮਹੀਨੇ 'ਚ ਅੰਮ੍ਰਿਤ ਕਿੰਨਾ ਕੁਛ ਕਾ ਦਿੰਦੇ ਹੋ? ਕਹਿੰਦੇ ਛਕ ਹੀ ਲੈਂਦਾ ਵੀ ਕਦੇ 500 ਕਦੇ 700 ਕਦੇ 1000। ਮੈਂ ਕਿਹਾ ਬਾਬੇ ਦੀ ਮਿਹਰ ਨਾਲ ਅੱਜ ਤੱਕ 5-7 ਹਜ਼ਾਰ ਤੇ ਮਹੀਨੇ ਦਾ ਹੁੰਦਾ ਹੀ ਆ, ਫਿਰ ਇਹ ਕੰਮ ਠੀਕ ਨਹੀਂ। ਆਖੋ
ਸਤਨਾਮ।
ਜਿਹੜਾ ਰਾਹ ਤੁਸੀਂ ਫੜਿਆ ਇਹਦੇ ਨਾਲ ਤੇ ਹੋਰ ਵੀ ਗਾਂਹ ਜਾਂਦਾ। ਸਾਡੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਆਪਣੇ ਗੁਰੂ ਦੀ ਵਡਿਆਈ ਕਰੋ, ਇੰਨੇ ਪਿਆਰ ਨਾਲ ਕਰੋ, ਇੰਨੇ ਰੱਜ ਕੇ ਕਰੋ ਵੀ ਉਹਨੂੰ ਸ਼ਰਮ ਆਇਓ, ਮਨਾ ਮੈਂ ਕਿੱਥੇ ਤੁਰ ਗਿਆ। ਆਖੋ ਸਤਨਾਮ। ਕੋਈ ਵੀ ਆ, ਜੇ ਤੁਹਾਡੇ ਕੋਲ ਕੁਆਲਿਟੀ ਹੈ, ਤੁਹਾਡੇ ਘਰ ਵਿੱਚ ਸਮਾਨ ਪਿਆ, ਕੋਈ ਦੁਕਾਨਦਾਰ ਨੇ, ਹੁਣ ਦੁਕਾਨਦਾਰ ਇਹੀ ਕਹਿੰਦਾ ਨਾ ਆ ਜਾਓ ਕੱਪੜਾ ਇੱਥੋਂ ਲੈ ਜਾਓ, ਜੋ ਨਾਲ ਦੇ ਦੀ ਨਿੰਦਿਆ ਕਰੀ ਜਾ ਵੀ ਇੱਥੇ ਕੱਪੜਾ ਵਧੀਆ ਨਹੀਂ, ਇੱਧਰ ਆ ਜਾਓ, ਉਹ ਤੇ ਖਰਾਬ ਹੋ ਜਾਣਾ ਕੰਮ। ਜੇ ਵਧੀਆ ਹੋਏਗਾ ਤੇ ਉਹ ਦੂਜਾ ਜਿਹੜਾ ਆਪੇ ਨੀਵਾਂ ਪੈ ਜਾਣਾ। ਆਪਣੇ ਗੁਰੂ ਦੀ ਵਡਿਆਈ ਕਰੋ, ਉਹ ਦੂਜੇ ਤੇ ਆਪੇ ਹੀ ਫਿੱਕੇ ਪੈ ਜਾਣਗੇ। ਆਖੋ ਸਤਨਾਮ। ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੈ ਨਹੀਂ ਕੋਈ, ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਵਾਲਾ ਜੰਮਿਆ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ, ਭਾਵੇਂ ਕੋਈ ਜਿੱਡਾ ਵੱਡਾ ਮਰਜ਼ੀ ਬਣਿਆ ਫਿਰੇ, ਬਰਾਬਰੀ ਨਹੀਂ ਕੋਈ ਕਰ ਸਕਦਾ। ਜੇ ਬਾਹਰੀ ਸਤਿਕਾਰ ਦੀ ਵੀ ਗੱਲ ਆਪ ਜੀ ਕਰੋਗੇ ਨਾ ਗੁਰਮੁਖੋ, ਬਾਹਰੀ ਸਤਿਕਾਰ ਜਿਹਨੂੰ ਕਹਿੰਦੇ ਹੋ ਵੀ ਫਲਾਣੇ ਥਾਂ ਤੇ ਬੜੀ ਦੁਨੀਆ ਜਾਂਦੀ ਆ ਜੀ, ਲੱਖਾਂ ਦਾ ਇਕੱਠ ਹੁੰਦਾ ਜੀ, ਪਰ ਮੈਂ ਇਹ ਬੇਨਤੀ ਕਰਾਂਗਾ ਇਹ ਬਾਹਰੀ ਸਤਿਕਾਰ ਕਹਿ ਰਿਹਾ, ਰੂਹਾਨੀਅਤ ਦੀ ਗੱਲ ਤੇ ਬੜੀ ਦੂਰ ਆ ਕਿ ਜਿੰਨਾ ਮੱਥਾ ਗੁਰੂ ਗ੍ਰੰਥ ਸਾਹਿਬਾਂ ਨੂੰ ਇੱਕ ਦਿਨ ਚ ਟਿਕਦਾ, ਦੁਨੀਆਂ ਵਿੱਚ ਮੈਨੂੰ ਇੱਕ ਬੰਦਾ ਲੱਭ ਕੇ ਵਿਖਾਓ ਜਿਹਦੀ ਇੰਨੀ ਪੂਜਾ ਹੁੰਦੀ ਹੋਵੇ, ਕੋਈ ਲੱਭ ਕੇ ਲਿਆ ਦਿਓ ਕੋਈ ਵੀ, ਕਿ 100% ਵਿੱਚੋਂ ਆਮ ਜਿਹੜਾ ਬੰਦਾ ਨਾ ਨੋਰਮਲ ਪਰਸਨ, ਉਹ ਕਹਿੰਦੇ ਨੇ ਵੀ 8% ਦਿਮਾਗ ਨੂੰ ਵਰਤਦਾ, ਇੱਕ ਜਿਹੜੇ ਡਾਕਟਰ ਨੇ ਪੜ੍ਹੇ ਲਿਖੇ ਕਹਿ ਲਓ ਬਹੁਤੇ ਉਹ 10% ਵਰਤਦੇ ਨੇ, ਤਕੜੇ ਤਕੜੇ ਸਾਇੰਟਿਸਟ ਜਿਨ੍ਹਾਂ ਨੇ ਤਾਰਿਆਂ ਤੱਕ ਪਹੁੰਚ ਕਰ ਲਈ ਹੈ, ਸਮੁੰਦਰ ਦੀਆਂ ਤਹਿਾਂ ਤੱਕ ਗਏ ਨੇ, ਕਹਿੰਦੇ ਨੇ ਉਹਨਾਂ ਨੇ 15% ਤੱਕ ਦਿਮਾਗ ਵਰਤਿਆ, ਇਹ ਬਾਕੀ 85% ਤੇ ਖਜ਼ਾਨਾ ਜਮਾ ਹੀ ਪਿਆ ਰਹਿ ਜਾਂਦਾ। ਆਖੋ ਸਤਨਾਮ, ਸਾਰਾ ਤੇ ਵਰਤਦੇ ਨਹੀਂ, ਐਡਾ ਖਜ਼ਾਨਾ ਦੇ ਕੇ ਭੇਜਿਆ ਰੱਬ ਨੇ, ਐਡਾ ਖਜ਼ਾਨਾ, ਆਪ ਆਪਣੀ ਬੁੱਧ ਹੈ ਜੇਤੀ, ਆਪੋ ਆਪਣੀ ਬੋਧਾ ਨਾ ਵੱਖੋ ਵੱਖਰੀ, ਕਿਸੇ ਦੀ ਕੋਈ ਮਤ ਕਿਸੇ ਦੀ ਕਿਸੇ ਪਾਸੇ ਆ, ਪਰ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਾਂਗਾ, ਕਰਨੀ ਤੇ ਆ ਮਨ ਦੀ ਮਰਜ਼ੀ, ਜਾਣਾ ਤੇ ਉਧਰ ਨੂੰ ਆ ਜਿਹੜੇ ਪਾਸੇ ਮਨ ਕਹਿੰਦਾ, ਪਰ ਆਓ ਮਰ ਦੇ ਚਰਨਾਂ ਵਿੱਚ ਆਏ ਆ। ਕਈ ਵਾਰੀ ਮਨ ਸ਼ਬਦਾਂ ਦਾ ਬਾਣ ਵੱਜੇ ਨਾ ਕਈ ਵਾਰੀ ਤੇ ਇੱਥੇ ਆ ਕੇ ਫਿਰ ਇਹਨੇ ਠੀਕ ਹੋਣਾ, ਹੋਰ ਨਹੀਂ ਕਿਤੇ ਨਾ ਹੋ ਸਕਦਾ। ਹੁਣ ਧਿਆਨ ਦਿਓ ਪੂਰਾ, ਜੇ ਬਾਹਰੀ ਸਤਿਕਾਰ ਦੀ ਗੱਲ ਵੀ ਆਪਾਂ ਕਰੀਏ, ਇਹ ਮੈਂ ਬੇਨਤੀ ਬਹੁਤ ਸਟੇਜਾਂ ਤੋਂ ਕਰਦਾ ਹੁੰਦਾ, ਇੱਥੇ ਫਿਰ ਦੁਹਰਾ ਦਿੰਦਾ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚਲੇ ਜਾਓਗੇ, ਜਿਹੜਾ ਬੰਦਾ ਤੁਹਾਨੂੰ ਕਹਿੰਦਾ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਓ, ਲਗਾਤਾਰ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਮੱਥਾ ਟੇਕਣ ਵਾਲਿਆਂ ਦੀਆਂ, ਜਿਵੇਂ ਹੁਣ ਇੱਥੇ ਲਾਈਨ ਲੱਗੀ ਸੀ ਨਾ ਜੀ, ਆ ਇੱਥੇ ਇਹ ਮੱਥਾ ਟਿਕਿਆ 2 ਘੰਟਿਆਂ ਚ, ਇੱਥੇ ਜਿਹੜਾ ਮੱਥਾ ਟਿਕਿਆ ਨਾ ਇਹ ਮੱਥਾ ਟਿਕਿਆ 2 ਘੰਟਿਆਂ ਚ, 2 ਘੰਟਿਆਂ ਵਿੱਚ 3 ਕਿੱਲੇ ਦਾ ਪੰਡਾਲ ਭਰ ਗਿਆ, 2 ਘੰਟਿਆਂ ਚ 3-4 ਏਕੜ ਵਿੱਚ ਲੱਗਿਆ ਪੰਡਾਲ ਭਰ ਗਿਆ। ਉਹ ਗੁਰੂ ਪਿਆਰਿਓ ਇਹਦੇ ਨਾਲੋਂ ਦੁੱਗਣਾ ਰਸਤਾ ਹੈ ਦਰਬਾਰ ਸਾਹਿਬ ਮੱਥਾ ਟੇਕਣ ਵਾਲਿਆਂ ਦਾ, ਤੇ 24 ਘੰਟੇ ਲਾਈਨਾਂ ਲੱਗੀਆਂ ਹੀ ਰਹਿੰਦੀਆਂ ਨੇ, ਤੇ ਜਰਾ ਕਿ ਮੈਨੂੰ ਹਿਸਾਬ ਲਾ ਕੇ ਦੱਸੋ ਖਾਂ ਵੀ 2 ਘੰਟਿਆਂ ਚ 4 ਕਿੱਲੇ ਭਰ ਗਏ ਨੇ, 2 ਘੰਟਿਆਂ ਚ 4 ਕਿੱਲੇ ਭਰ ਗਏ ਨੇ, 24 ਘੰਟਿਆਂ ਚ ਫਿਰ ਗੁਰਮੁਖੋ 48 ਕਿੱਲੇ ਚਾਹੀਦੇ। ਆਖੋ ਸਤਨਾਮ, 48 ਕਿੱਲੇ ਚਾਹੀਦੇ ਆ ਇੰਨੀ ਸੰਗਤ ਨੂੰ ਭਾਉਣ ਵਾਸਤੇ, ਦਰਬਾਰ ਸਾਹਿਬ ਇੰਨੀ ਸੰਗਤ ਰੋਜ਼ ਗੁਰੂ ਗ੍ਰੰਥ ਸਾਹਿਬਾਂ ਨੂੰ ਮੱਥਾ ਟੇਕਦੀ ਹੈ। 50 ਕਿੱਲੇ ਦਾ ਪੰਡਾਲ ਲਾ ਲਓ ਘਟ ਜਾਏਗਾ, ਦਰਬਾਰ ਸਾਹਿਬ ਹੀ ਇਕੱਲਾ ਲਓ ਇਹਦਾ ਹੀ ਮੁਕਾਬਲਾ ਕਰੇ ਕੋਈ, ਇਕੱਲੇ ਦਰਬਾਰ ਸਾਹਿਬ ਮੱਥਾ ਟੇਕਣ ਦਾ ਹੀ ਮੁਕਾਬਲਾ ਕਰੇ ਕੋਈ, ਇੰਨਾ ਹੀ 50 ਕਿੱਲੇ ਦਾ ਪੰਡਾਲ ਰੋਜ਼ ਭਰੇਗਾ, ਇੰਨਾ ਮੱਥਾ ਗੁਰੂ ਸਾਹਿਬ ਨੂੰ ਰੋਜ਼ ਟੇਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ।
ਸਤਿ ਸ੍ਰੀ ਅਕਾਲ।
ਹੁਣ ਖਾਲਸਾ ਜੀ ਥੋੜਾ ਜਿਹਾ ਅੱਗੇ ਆਓ, ਦੁਖਨਿਵਾਰਨ ਸਾਹਿਬ ਪਟਿਆਲੇ ਚਲੇ ਜਾਓ, ਲਾਈਨ ਉੱਥੇ ਵੀ ਨਹੀਂ ਟੁੱਟਦੀ। ਤਰਨ ਤਾਰਨ ਸਾਹਿਬ ਚਲੇ ਜਾਓ, ਲਾਈਨ ਉੱਥੇ ਵੀ ਨਹੀਂ ਟੁੱਟਦੀ। ਹਜੂਰ ਸਾਹਿਬ ਚਲੇ ਜਾਓ, ਕੇਸਗੜ੍ਹ ਸਾਹਿਬ ਚਲੇ ਜਾਓ, ਪਟਨਾ ਸਾਹਿਬ ਚਲੇ ਜਾਓ, ਪਾਉਂਟਾ ਸਾਹਿਬ ਚਲੇ ਜਾਓ, ਹਰੇਕ ਥਾਂ ਤੇ ਲਾਈਨਾਂ ਲੱਗੀਆਂ ਨੇ। ਇੱਕ ਪਿੰਡ 'ਚ ਕਿੰਨੇ ਗੁਰਦੁਆਰੇ ਨੇ, ਇੱਕ ਸ਼ਹਿਰ 'ਚ ਕਿੰਨੇ ਗੁਰਦੁਆਰੇ ਨੇ, ਬੰਬੇ, ਕਲਕੱਤੇ, ਦਿੱਲੀ ਤੇ ਬਾਹਰਲੇ ਦੇਸ਼ਾਂ ਵਿੱਚ 3-4 ਗੁਰਦੁਆਰੇ ਕੈਨੇਡਾ 'ਚ ਇੱਦਾਂ ਦੇ ਨੇ ਜਿੱਥੇ ਲਗਾਤਾਰ ਮੱਥਾ ਟੇਕਦਾ, ਲਗਾਤਾਰ। ਇੰਗਲੈਂਡ ਵਿੱਚ ਸਾਊਥਲ ਗੁਰਦੁਆਰਾ ਇੱਦਾਂ ਦਾ ਜਿੱਥੇ ਇੱਦਾਂ ਹੀ ਹਰ ਸਮੇਂ ਮੱਥਾ ਟੇਕਦਾ, ਸਾਰੀ ਮਰਿਆਦਾ ਦਰਬਾਰ ਸਾਹਿਬ ਵਾਲੀ ਆ, ਉਵੇਂ ਅਰਦਾਸ ਹੁੰਦੀ, ਉਵੇਂ ਸਭ ਕੁਝ ਹੋ ਰਿਹਾ। ਗੁਰਮੁਖੋ 50 ਕਿੱਲੇ ਕੀ, 500 ਕਿੱਲਾ ਕੀ, 5000 ਕਿੱਲੇ ਚ ਲਾ ਲਓ ਤਾਂ ਵੀ ਸੰਗਤ ਪੂਰੀ ਨਹੀਂ ਆਉਣੀ। ਆਖੋ ਸਤਨਾਮ, ਫਿਰ ਸਿੱਖੋ ਕਿੱਥੇ ਤੁਰ ਪਏ ਹੋ ਤੁਸੀਂ, ਕਿਹੜੇ ਰਾਹ ਤੇ ਤੁਰ ਪਏ ਹੋ? ਫਿਰ ਕਿਵੇਂ ਕਹਿੰਦੇ ਹੋ ਵੀ ਫਲਾਣੀ ਜਗ੍ਹਾ ਤੇ ਫਲਾਣੇ ਦੀ ਬੜੀ ਪੂਜਾ ਹੁੰਦੀ ਆ? ਜੇ ਬਾਹਰੀ ਸਤਿਕਾਰ ਦੀ ਗੱਲ ਵੀ ਕਰੋਗੇ, ਧੰਨ ਗੁਰੂ ਗ੍ਰੰਥ ਸਾਹਿਬ ਮਰ ਦੀ ਬਰਾਬਰੀ ਕਰਕੇ ਵਿਖਾਏ, ਕੋਈ ਇੱਕ ਦਿਨ ਵਿੱਚ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਝੁਕਦੇ ਨੇ, ਉਹ ਐਡਾ ਗਰੀਬ ਨਿਵਾਜ ਪਾਤਸ਼ਾਹ ਛੱਪਰੀ ਚ ਵੀ ਚਰਨ ਪਾਉਣ ਆ ਜਾਂਦਾ। ਆਖੋ
ਸਤਨਾਮ,
ਐਡੀ ਕਿਰਪਾ, ਅਸੀਂ ਕਿੱਧਰ ਤੁਰੇ ਫਿਰਨੇ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮੈਂ ਬੇਨਤੀ ਕਰ ਰਿਹਾ ਆਪ ਜੀ ਦੇ ਚਰਨਾਂ ਚ ਕਿ ਵੇਖੋ ਜਰਾ ਆਪ ਪੜਤਾਲ ਕਰਿਓ, ਮੇਰੇ ਪਿੱਛੇ ਨਾ ਲੱਗਿਓ, ਮੇਰੇ ਕਹੇ ਦੀ ਗੱਲ ਨਹੀਂ, ਤੁਸੀਂ ਆਪ ਸੋਚੋ ਜਰਾ ਵੀ ਇੱਕ ਦਿਨ ਵਿੱਚ ਕਰੋੜਾਂ ਸਿਰ ਝੁਕਦੇ ਆ। ਉਲਹਾਸ ਨਗਰ ਚ ਇੱਕ ਗੁਰਦੁਆਰਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਨੂੰ 36 ਪ੍ਰਕਾਰ ਦੇ ਭੋਜਨ ਦਾ ਭੋਗ ਰੋਜ਼ ਲੱਗਦਾ ਹੈ। 125,000 ਦਾ ਰੁਮਾਲਾ ਦਰਬਾਰ ਸਾਹਿਬ ਚ ਰੋਜ਼ ਚੜ੍ਹਦਾ ਹੈ, ਸੋਨੇ ਦਾ ਹਰਿਮੰਦਰ ਗੁਰੂ ਸਾਹਿਬ ਦਾ, ਸੋਨੇ ਦੀਆਂ ਪਾਲਕੀਆਂ ਗੁਰੂ ਸਾਹਿਬ ਦੀਆਂ ਬਣੀਆਂ ਹੋਈਆਂ ਨੇ। ਕਿੰਨੇ ਗੁਰਦੁਆਰੇ, ਕਿੰਨੇ ਗੁਰਦੁਆਰਿਆਂ ਤੇ ਕਿੰਨੇ ਅਰਬਾਂ ਖਰਬਾਂ ਰੁਪਇਆ ਖਰਚ ਆਇਆ ਹੋਏਗਾ। ਪਰ ਵੇਖੋ ਧੰਨ ਨੇ ਸਾਡੇ ਸਤਿਗੁਰੂ, ਅੱਜ ਇੱਕ ਬੰਦਾ ਉੱਠਦਾ, ਪੰਜ ਜਣਿਆਂ ਨੂੰ ਨਾਲ ਲਿਜਾਂਦਾ, ਅੱਗੇ ਅੱਗੇ ਪਾਣੀ, ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਚੱਲ ਸਿੱਖਾ ਲੈ ਕੇ ਚੱਲ ਜਿੱਥੇ ਤੇਰਾ ਜੀ ਕਰਦਾ। ਕਿਉਂ ਖਾਲਸਾ ਜੀ, ਮਾਨ ਨੀ ਸਾਨੂੰ ਸਾਡੇ ਗੁਰੂ ਤੇ? ਐਡਾ ਵੱਡਾ ਗੁਰੂ, ਅਰਬਾਂ ਸਿਰ ਜਿਹਨੂੰ ਝੁਕਦਾ, 36 ਪ੍ਰਕਾਰ ਦੇ ਭੋਜਨ ਦਾ ਭੋਗ ਲੱਗਦਾ, ਸੋਨੇ ਦਾ ਦਰਬਾਰ ਹੈ ਜਿਹਦਾ, ਸਾਡੇ ਘਰ ਚ 3 ਦਿਨ ਵੀ ਰਹਿ ਜਾਂਦਾ, ਹਫਤਾ ਹਫਤਾ ਵੀ ਰਹਿ ਜਾਂਦੇ ਨੇ ਸਤਿਗੁਰੂ। ਓਏ ਤੂੰ ਰੱਖਣ ਵਾਲਾ ਬਣ, ਭਾਵੇਂ ਸਾਰੀ ਜ਼ਿੰਦਗੀ ਰੱਖ ਲੈ। ਆਖੋ ਸਤਨਾਮ। ਕਦੇ ਮਹਾਰਾਜ ਵਾਲੇ ਕਮਰੇ ਚ ਵੜ ਕੇ ਆਖਿਆ ਵੀ ਅੱਜ ਰਾਜਿਆਂ ਦਾ ਰਾਜਾ ਮੇਰੇ ਘਰ ਆਇਆ ਬੈਠਾ, ਅੱਜ ਪਾਤਸ਼ਾਹਾਂ ਦੇ ਪਾਤਸ਼ਾਹ ਮੇਰੇ ਘਰ ਆਏ ਬੈਠੇ, ਕੌਣ ਮੁਕਾਬਲਾ ਕਰੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ? ਦੱਸੋ ਮੈਨੂੰ ਐਡਾ ਵੱਡਾ ਗਰੀਬ ਨਿਵਾਜ ਕੌਣ ਆ? ਤੁਰੇ ਜਿੱਥੇ ਮਰਜ਼ੀ ਫਿਰੋ, ਕਿਸੇ ਨੇ ਨਹੀਂ ਆਉਣਾ, ਕਿਸੇ ਨੇ ਨਹੀਂ ਆਉਣਾ। ਇੱਥੇ ਤੇ ਬਾਪੂ ਤੁਰ ਗਿਆ, ਲਿਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਪਰ ਗੱਲ ਇਹ ਆ, ਕਾਗਜ਼ ਤੇ ਅੱਖਰ ਨਾ ਸਮਝੋ, ਅਸਲੀ ਸਮਝੋ ਤੇ ਸਹੀ ਵੀ ਗੁਰੂ ਹੈ ਕੌਣ, ਪਛਾਣੋ ਤੇ ਸਹੀ। ਪਰ ਅਸਲ ਗੱਲ ਇਹ ਆ, ਸਾਨੂੰ ਪਛਾਣ ਨਹੀਂ, ਅਸੀਂ ਕਹਿੰਦੇ ਬਸ 5 ਜਣੇ ਲਿਆਓ, ਮਰ ਦੇ ਸਰੂਪ ਸਿਰ ਤੇ ਚੁੱਕੇ ਤੇ ਲੈ ਜਾਂਦੇ ਘਰ। ਅਸਲ ਗੱਲ ਇਹ ਆ ਵੀ ਸਾਨੂੰ ਪਛਾਣ ਨਹੀਂ। MLA ਅੱਗੇ ਕਿਵੇਂ ਆਲੇ ਦੁਆਲੇ ਫਿਰਨੇ ਆ ਯਾਰ, ਇਹੋ ਜਿਹੀ ਗੱਲ ਥੋੜਾ, 5-7 ਹਜ਼ਾਰ ਬੰਦਾ ਇਹਦੇ ਮਗਰ ਆ, ਮੇਰੇ ਵਰਗੇ ਦੀ ਵੀ ਜੁੱਤੀ ਚੁੱਕੀ ਫਿਰਦੇ ਤੁਸੀਂ ਯਾਰ? ਕਈ ਲੋਕ ਇਹਨਾਂ ਦੇ ਦੀਵਾਨ ਲਵਾਉਂਦੇ ਆ, ਕਈ ਬੰਦੇ ਮਗਰ ਮਗਰ ਨੇ ਲੈ, ਇਹੀ ਗੱਲ ਆ। ਸਾਡੇ ਘਰ ਜਾ ਕੇ ਆਓ, ਸੋਹਣਾ ਕਲੀ ਵੀ ਪਾਓ ਵੀ ਬਾਬਿਆਂ ਨੇ ਆਉਣਾ, ਹਾਰ ਵੀ ਪਾਓ, ਫੁੱਲ ਵੀ ਪਾਓ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖੋ ਤੇ ਸਹੀ ਵੀ ਇਹ ਕੌਣ ਨੇ ਤੇ ਸਿੱਖੋ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਲਓਗੇ ਨਾ, ਇਹ ਰਾਜਿਆਂ ਦਾ ਰਾਜਾ ਹੈ, ਇਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਕੋਈ ਇਹਦਾ ਮੁਕਾਬਲਾ ਨਹੀਂ ਕਰੇਗਾ। ਜਦੋਂ ਤੂੰ ਆਪਣੇ ਸਿਰ ਤੇ ਲਾ ਕੇ ਕਮਰ ਕੱਸਾ ਗੁਰੂ ਸਾਹਿਬ ਨੂੰ ਲੈ ਕੇ ਆਏਗਾ ਨਾ, ਤੇਰੀਆਂ ਅੱਖਾਂ ਚੋਂ ਜ਼ਰੂਰ ਪਾਣੀ ਚੱਲੇਗਾ, ਤੂੰ ਜ਼ਰੂਰ ਰੋਏਗਾ, ਤੇਰੀ ਜ਼ਰੂਰ ਧਾਰ ਨਿਕਲੇਗੀ, ਬਾਬਾ ਤੂੰ ਐਡਾ ਦਿਆਲੂ ਹੈ, ਤੂੰ ਐਡੀ ਕਿਰਪਾ ਕਰ ਰਿਹਾ ਮੇਰੇ ਤੇ। ਸੱਚ ਜਾਣਿਓ ਜ਼ਰੂਰ ਤੁਸੀਂ ਇੱਕ ਵਾਰੀ ਪਸੀਜ ਜਾਓਗੇ। ਪਰ ਅਸਲ ਗੱਲ ਇਹ ਆ, ਸਾਰੀ ਜ਼ਿੰਦਗੀ ਸਾਡੀ ਲੰਘ ਜਾਣੀ ਆ, ਉਹ ਅਸੀਂ ਗੁਰੂ ਨੂੰ ਪਛਾਣ ਹੀ ਨਹੀਂ ਸਕਣਾ। ਕੱਲ ਇਹ ਕਰਜ਼ ਕੀਤੀ ਸੀ ਨਾ ਆਪ ਜੀ ਦੇ ਚਰਨਾਂ ਚ, ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹਦੀ ਅੱਖ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ। ਸਤਿਗੁਰ ਮੈਨੂੰ ਦਿਓ ਅੱਖੀਆਂ, ਰੱਜ ਰੱਜ ਕੇ ਦਿਦਾਰ ਤੇਰਾ ਪਾਵਾਂ।